हर दीन दयाल न तुम सर, अल्प त्यार क्या कीजे बचनी तोर मोर मन माने, जन को पूर्ण दीजे तुम बल बल जाऊर मैया कारने, कारण कबन अबोल लेखे विच लालो जी जन्म को
लालो जी जन्म को मारे लेके।
से अलाना बारह लोग पंडित से चल कर अगर ख्याल थोड़ा जा भी बाहर दौड़ता है अपने निशाने तो दूर चला जाता। जो विचार चल रही हुंदी है एक नुक्ता विचों रह जाए सारा ही दूर चला जाता। तो ख्याल पूरा पूरा टुका के रखना चाहिए। मनुखा शरीर जो सानू प्राप्त है जिस विच असी हुण बैठे हुए गलती करके भूल करके अज्ञान दे वश हो के जहालत दा पर्दा असूल होण करके अपने आप नूं बजाय आत्मा दे जिसम मन रहा। पर जिस वक्त वो पर्दा दूर हुंदा है असली अपने आपे दी सोझी पैंदी है। इस दी भुल उतनी देर तक की है जिनी देर तक असलियत नूं समझ नहीं लैंदा। जिवें एक मकान विच वसण वाला पुरश किसे नशे दे अधीन होके बुद्ध टिकाणे ना होण करके अपने आप नूं मकान ही मनी जावे। सारे लोग कहणगे इसदी बुद्ध टिकाणे नहीं, इसने कोई गूढ़ा नशा पीता होया। जदों नशा उतरदा है फिर समझदा हो मेरी कितनी भुल सी, बजाय मकीन दे अपने आप नूं मकान मन रहा सी। मकान तां मेरे रहण वाली जगह है, कुछ दिन इस मकान विच कट के फिर तुर जाना। इसी तरह ही जिसम मकान है, शब्द अपना आपा जो है जिसनूं रूह या जीवात्मा या अंग्रेजी वाले सोल कहिंदे हन, वो शब्द अपना आपा है। वो मरन वाली चीज नहीं, अगर मर जाए अगे जन्म कौन धारण करे। मरन हारिए जरा नाहीं, कीते कर्मां दा फल भुगतण वास्ते स्थूल शरीर नूं छड के सूक्ष्म शरीर दे सहित यूं अगे तुर जांदा है जिवें हवा फुल्लां दी सुगंधी या दुर्गंधी लैके पता नहीं किस वेले अगे नूं तुर जांदी। सो अगे जाके कर्मां दा फल भोगना पैंदा है। होर कोई देह धारदा है उत्थे दुख सुख पाउंदा है। इहदा सिलसिला उतनी देर तक नहीं खत्म हुंदा जिन्नी देर तक जिस वाहिगुरु तो विछड़िया है। यह जीव रूपी बूंद जिस ब्रह्म रूपी समुद्र विचों विछड़ी है उस विच नहीं मिल जाता। इस वास्ते ही मानव तन विच आके वड़े भाग हुण इसनूं सत्संग प्राप्त होवे। जिथों इसनूं सत दी सोझी पैंदी है इस पासे दी समझ पैंदी है। जिह जी विद्या प्राप्त करनी होवे ओह जे स्कूल या कॉलेज च दाखल होना पैंदा है। ओही जिही फिर उसनूं समझ पैंदी है। रूहानियत दी समझ हमेशा रूहानी स्कूलां या कॉलेजां विचों ही प्राप्त हुंदी है। रूहानी स्कूल कॉलेज किसनूं कहिंदे? सत्संग नूं कहिंदे। सत्संग कैसी जाणी है जिथे इको नाम बखाणी है। इउं करके इसनूं ਇਹ ਮਾਨੁਖ ਦੇ ਬੜਾ ਮੁਸ਼ਕਿਲ ਪ੍ਰਾਪਤ ਹੋਇਆ ਹੈ। ਕੀੜੇ ਪਤੰਗੇ ਹਾਥੀ ਘੋੜੇ ਉੱਠ ਵੈਲ ਸਭ ਥੂਏ 84 ਲੱਖ ਜੋਨ ਵਿੱਚੋਂ 1.84 ਲੱਖ ਜਿਹਾ ਜੋਨ ਭੁਗਤ ਕੇ ਫਿਰ ਇਸ ਮਨੁੱਖਾ ਦੇ ਨੂੰ ਪ੍ਰਾਪਤ ਹੋਇਆ ਜਿਸ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ। ਜਿਹੜੀ ਦੇਹੀ ਨੂੰ ਲੋਚਦੇ ਨੇ ਕੋਈ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਅਜ ਹਰ ਕੀ ਸੇਵ ਨਾਨਕ ਦੇਵ ਦੀ ਇੱਛਾ ਦੇਵਤਾ ਲੋਕ ਵੀ ਕਰ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਅਣਜਾਣ ਪੁਰਸ਼ ਨੂੰ, ਦੇਵਤਾ ਲੋਕ ਜਿਨ੍ਹਾਂ ਨੂੰ ਮਨੁੱਖ ਨਾਲੋਂ ਇਨਸਾਨ ਨਾਲੋਂ ਬਹੁਤ ਗੁਣਾ ਜ਼ਿਆਦਾ ਸੁੱਖਾਂ ਦੀ ਪ੍ਰਾਪਤੀ ਹੈ, ਹਰ ਕਿਸਮ ਦੇ ਜਿਸਮਾਨੀ ਸੁੱਖ ਦੇਵਤਾ ਲੋਕਾਂ ਨੂੰ ਇਨਸਾਨ ਨਾਲੋਂ ਬਹੁਤ ਜ਼ਿਆਦਾ ਤੇ ਬਹੁਲਤਾ ਨਾਲ ਪ੍ਰਾਪਤ ਹਨ। ਉਹ ਲੋਕ ਇਸ ਮਾਨਵਤਨ ਵਿੱਚ ਆਉਣ ਦੀ ਕਿਉਂ ਇੱਛਾ ਰੱਖਦੇ ਹਨ, ਉਹਨਾਂ ਨੂੰ ਇਹ ਕੀ ਦਿਮਾਗ ਵਿੱਚ ਗੱਲ ਬੈਠੀ ਹੋਈ ਹੈ, ਗਲਤ ਫਹਿਮੀ ਹੈ ਜਾਂ ਕੁਛ ਹੋਰ ਭੇਦ ਹੈ? ਇਉਂ ਸਵਾਲ ਪੈਦਾ ਹੁੰਦਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ। ਉਸਦਾ ਜਵਾਬ ਵਿਚਾਰ ਸ਼ੁਰੂ ਕਰਦੇ, ਦੁਨੀਆਂ ਤੇ ਸੁਖੀ ਕੋਈ ਵੀ ਨਹੀਂ ਸਿਵਾਏ ਉਹਨਾਂ ਪੁਰਸ਼ਾਂ ਦੇ ਜਿਹੜੇ ਸੁਖ ਸਰੂਪ ਵਾਹਿਗੁਰੂ ਨਾਲ ਜੁੜੇ ਹਨ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਪ੍ਰਭੂ ਕੇ ਦਾਸ। ਸੁਖ ਸਰੂਪ ਹੈ ਵਾਹਿਗੁਰੂ, ਜਿਹਦੇ ਵਿੱਚ ਦੁੱਖ ਨਹੀਂ, ਮੌਤ ਨਹੀਂ, ਬਿਮਾਰੀ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਦੁੱਖ ਨਹੀਂ। ਇੱਕ ਰਸ ਆਨੰਦ ਦਾ ਸਾਗਰ ਹੈ, ਵਾਧਾ ਘਾਟਾ ਨਹੀਂ। ਹਾਂ, ਉਸ ਵਿੱਚ ਜੋ ਮਿਲ ਗਿਆ, ਕਿਉਂਕਿ ਹਾਂ ਤਾਂ ਅਸੀਂ ਉਸੀ ਦੀਆਂ ਸੁਸਤਾਂ ਵਿਛੜ ਕੇ ਤਕਲੀਫਾਂ ਉਠਾ ਰਹੇ ਹਾਂ, ਜਦੋਂ ਉਸ ਵਿੱਚ ਮਿਲ ਗਿਆ ਫਿਰ ਤਮਾਮ ਦੁੱਖਾਂ ਤੋਂ ਬਰੀ ਹੋ ਜਾਣਾ ਹੁੰਦਾ। ਸੋਇਓਂ ਇੱਕ ਕੋਈ ਸ਼ਾਹੂਕਾਰ ਜਿਸਦੇ ਘਰ ਧਨ ਪਦਾਰਥ ਦਾ ਕੋਈ ਘਾਟਾ ਨਹੀਂ, ਬੜੇ ਮਹਿਲ ਮਾੜੀਆਂ ਮਕਾਨਾਤ ਹਨ, ਜਾਇਦਾਦ ਬਹੁਤ ਹੈ, ਸਾਹਿਬ ਨੇ ਇਤਨਾ ਕੁਛ ਪ੍ਰਾਪਤ ਹੈ, ਪਰ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਉਹਦਾ ਚਿੱਤ ਬੜਾ ਦੁਖੀ ਰਹਿੰਦਾ ਹੈ, ਅਸ਼ਾਂਤ ਰਹਿੰਦਾ ਹੈ, ਇਉਂ ਜਲਦਾ ਬਲਦਾ ਰਹਿੰਦਾ ਜਿਵੇਂ ਭੱਠ ਵਿੱਚ ਦਾਣਾ ਬੁਝਦਾ, ਚੰਗੀ ਨੀਂਦ ਨਹੀਂ ਆਉਂਦੀ, ਖਾਣਾ ਚੰਗਾ ਨਹੀਂ ਲੱਗਦਾ, ਸੋਇਓਂ ਉਹਦੀ ਹਾਲਤ ਹੈ। ਸਾਰੀ ਦੁਨੀਆਂ ਨੂੰ ਗੁਰੂ ਬਾਬੇ ਨੇ ਦੁਖੀ ਦੱਸਿਆ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ। ਇਲਾਜ ਮੁਆਲਜੇ ਕਰ ਸਕਿਆ, ਅਖੀਰ ਕਿਸੇ ਗੁਰਮੁਖ ਨੇ ਦੱਸਿਆ ਸੇਠ ਜੀ ਇੱਕ ਉਪਾਅ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਹੈ, ਅਗਰ ਤੂੰ ਉਹਨਾਂ ਦੇ ਨੁਸਖੇ ਨੂੰ ਅਮਲ ਵਿੱਚ ਲਿਆ ਮੈਂ ਤਾਂ ਇੱਕ ਪੁੱਤਰ ਕਿਹਾ ਚਾਰੇ ਪਦਾਰਥ ਪ੍ਰਾਪਤ ਕਰ ਸਕਦਾ ਹੈ। ਇਹ ਸੁਣ ਕੇ ਉਸਨੂੰ ਹੌਸਲਾ ਹੋਇਆ, ਨੁਸਖਾ ਇਹੋ ਜਿਹਾ ਕਿਹੜਾ ਹੈ ਜੋ ਚਾਰੇ ਪਦਾਰਥ ਦੇਣ ਨੂੰ ਸਮਰੱਥ ਹੈ? ਧਰਮ ਅਰਥ ਕਾਮ ਮੋਕਸ਼ ਦੁਨੀਆਂ ਚਾਰੇ ਪਦਾਰਥਾਂ ਵਿੱਚ ਖਤਮ ਹੋ ਜਾਂਦੀ, ਇਹੋ ਜਿਹਾ ਨੁਸਖਾ ਕਿਹੜਾ ਹੈ? ਮੈਂ ਬੜੇ ਨੁਸਖੇ ਵਰਤੇ, ਬਹੁਤ ਹਕੀਮਾਂ ਡਾਕਟਰਾਂ ਦੇ ਨੁਸਖੇ ਅਮਲ ਵਿੱਚ ਲੈ ਆਉਂਦੇ, ਪਰ ਕੋਈ ਵੀ ਕਾਰਗਰ ਸਾਬਤ ਨਹੀਂ ਹੋ ਸਕਿਆ। ਇਹੋ ਜਿਹਾ ਨੁਸਖਾ ਕਿਹੜਾ ਹੈ? ਉਹ ਕਹਿਣ ਲੱਗਾ, ਠੀਕ ਹੈ, ਦੁਨਿਆਵੀ ਹਕੀਮਾਂ ਡਾਕਟਰਾਂ ਦੇ ਨੁਸਖੇ ਵਰਤੇ ਹੋਣਗੇ, ਉਹ ਜੀਵ ਹਨ, ਉਹਨਾਂ ਦੀ ਬੁੱਧ ਬਹੁਤ ਛੋਟੀ ਹੈ, ਜਿਤਨੀ ਕੁ ਬੁੱਧ ਉਹੋ ਜਿਹੇ ਉਹਨਾਂ ਦੇ ਨੁਸਖੇ। ਪਰ ਗੁਰੂ ਅਰਜਨ ਦੇਵ ਮਹਾਰਾਜ ਸਾਕਸ਼ਾਤ ਈਸ਼ਵਰ ਸਰੂਪ ਹਨ। ਜੀਵ ਜਿਹੜਾ ਹੈ ਮਾਇਆ ਦੇ ਅਧੀਨ ਹੈ, ਈਸ਼ਵਰ ਮਾਇਆ ਤੇ ਕੰਟਰੋਲਰ ਹੈ, ਸਾਰੀ ਮਾਇਆ ਉਸਦੇ ਕੰਟਰੋਲ ਵਿੱਚ ਹੈ। ਇਸ ਕਰਕੇ ਉਹਨਾਂ ਦਾ ਨੁਸਖਾ ਜਿਹੜਾ ਹੈ ਵਿਅਰਥ ਨਹੀਂ ਜਾਂਦਾ। ਉਹ ਕਹਿਣ ਫਿਰ ਦੱਸੋ ਜਲਦੀ, ਮੈਂ ਉਸ ਨੁਸਖੇ ਨੂੰ ਅਮਲ ਵਿੱਚ ਲਿਆ ਵਾਂ ਤਾਂ ਕਿ ਮੇਰੇ ਘਰ ਵਿੱਚ ਰੋਸ਼ਨੀ ਹੋਵੇ। ਉਸਨੇ ਇਹ ਕੁਛ ਦੱਸਿਆ, ਪਿਆਰਿਆ ਸੇਵਾ ਕਰ ਲੈ ਸਾਧੂਆਂ, ਪਿਆਰਿਆ ਸੇਵਾ ਕਰ ਲੈ ਸਾਧੂਆਂ, ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ ਸਕੇ। ਚਾਰ ਪਦਾਰਥ ਮਰਦ ਕਾਮ ਇਹ ਚਾਰੇ ਮਿਲਦੇ ਹਨ। ਸੇਵਾ ਕੀਤਿਆਂ ਨੁਸਖੇ ਨੂੰ ਅਮਲ ਵਿੱਚ ਲਿਆ ਤਦੇ ਬਿਮਾਰੀ ਨੂੰ ਦੂਰ ਕਰਨ ਨੂੰ ਸਮਰੱਥ ਹੁੰਦਾ ਹੈ। ਨੁਸਖੇ ਨੂੰ ਰਿੜ ਕੇ ਪੀਤੀਆਂ ਜਾਂ ਨੁਸਖੇ ਨੂੰ ਰਿਪੀਟ ਕੀਤੀਆਂ ਬਿਮਾਰ ਨਹੀਂ ਹਟਿਆ ਕਰਦਾ। ਸੇਵਾ ਕਰਨੀ ਬੜੀ ਮੁਸ਼ਕਲ ਹੈ, ਬੜੀ ਔਖੀ ਹੈ। ਜਿਹਨਾਂ ਜਿਹਨਾਂ ਸੇਵਾ ਕੀਤੀ ਕਿਹਨੂੰ ਚਾਰ ਪਦਾਰਥ ਨਹੀਂ ਮਿਲੇ। ਲੈਣਾ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਸੱਤੇ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਸਭ ਦੁਨੀਆਂ ਦਾ ਉਧਾਰ ਕਰਕੇ ਆਪ ਜੀ ਕਰਤਾਰਪੁਰ ਆ ਕੇ ਨਿਵਾਸ ਰੱਖਦੇ ਨੇ ਪਿਛਲੀ ਅਵਸਥਾ ਦੇ ਵਿੱਚ। ਸਰੀਰ ਬਿਰਧ ਹੋ ਗਿਆ ਤੇ ਗੁਰਦੁਆਰਾ ਬਣਾਉਂਦੇ ਹਨ, ਲੰਗਰ ਜਾਰੀ ਕੀਤਾ, ਦੋ ਵੇਲੇ ਕਥਾ ਕੀਰਤਨ ਸ਼ੁਰੂ ਹੈ। ਅੰਮ੍ਰਿਤ ਵੇਲੇ ਸਿੱਖ ਉੱਠ ਕੇ ਨਾਮ ਅਭਿਆਸ ਕਰਦੇ ਹਨ, ਉਸ ਤੋਂ ਬਾਅਦ ਕੀਰਤਨ ਕਥਾ ਵਿੱਚ ਜੁੜਦੇ ਹਨ। ਬਿਨੇ ਜ਼ਮੀਨ ਹੈ, ਸੇਵਾ ਕਰਦੇ ਹਨ, ਖੇਤੀ-ਪੱਤੀ ਕਰਕੇ ਉਸ ਅਨਾਜ ਦੇ ਨਾਲ ਲੰਗਰ ਚਲਾਉਂਦੇ ਹਨ। ਪਰਮ ਤਪੱਸਿਆ ਗੁਰੂ ਘਰ ਦੇ ਵਿੱਚ ਸੇਵਾ, ਇਉਂ ਕਰਕੇ ਨਿਸ਼ਕਾਮ ਨਿਰਮਾਣ ਨਿਰਮਾਣ ਸੇਵਾ ਕਰਨੀ। ਸੇਵਾ ਕਰਕੇ ਉਹ ਜਨਮ ਸਫਲਾ ਕਰਦੇ ਹਨ, ਵਾਰ ਵਾਰ ਹੁਕਮ ਕਰਦੇ ਹਨ ਗੁਰੂ ਜੀ। ਹਾਂ, ਨਿਸ਼ਕਾਮ ਸੇਵਾ ਕਰਨੀ ਪਰਮ ਤਪੱਸਿਆ ਹੈ, ਸਿਰ ਤਪਾਂ ਦੇ ਤਪ ਹੈ। ਇਉਂ ਸੇਵਾ ਕਰਕੇ ਬੇਅੰਤ ਸਿੱਖ ਜਨਮ ਸਫਲਾ ਕਰਦੇ ਹੈ। ਲੈਣਾ ਜੀ, ਪਹਿਲੇ ਸ਼ਕਤੀ ਦੇ ਉਪਾਸ਼ਕ ਸਨ ਆਪ ਜੀ ਨੇ। ਜਿਸ ਵਕਤ ਸੁਣਿਆ ਗੁਰੂ ਨਾਨਕ ਜੀ ਕਰਤਾਰਪੁਰ ਆਏ, ਦਰਸ਼ਨ ਵਾਸਤੇ ਸ਼ੌਕ ਜਾਗਿਆ। ਦਰਸ਼ਨ ਵਾਸਤੇ ਆਏ, ਦਰਸ਼ਨ ਵਾਸਤੇ ਕੀ ਆਏ, ਉੱਥੋਂ ਦੇ ਹੋ ਗਏ। ਆਪਣਾ ਤਨ ਮਨ ਧਨ ਗੁਰੂ ਨਾਨਕ ਨੂੰ ਭੇਟ ਕਰ ਦਿੱਤਾ, ਸਾਰੀ ਜ਼ਿੰਦਗੀ ਰਿਜ਼ਰਵ ਕਰ ਦਿੱਤੀ ਵੀ ਸਾਰੀ ਜ਼ਿੰਦਗੀ ਆਪ ਜੀ ਦੀ ਸੇਵਾ ਭਜਨ ਵਿੱਚ ਲਗਾਉਣੀ। ਇਉਂ ਆਪ ਜੀ ਸੇਵਾ ਵਿੱਚ ਲੱਗ ਗਏ। ਸੇਵਾ ਜਿਵੇਂ ਕੀਤੀ, ਜਿਹੇ ਜੀ ਆਗਿਆ ਮੰਨ ਕੇ ਸੇਵਾ ਕੀਤੀ, ਹੋਰ ਸਿੱਖ ਵੀ ਸੇਵਾ ਕਰਦੇ ਸਨ। ਜਿੰਨੀ ਜਿੰਨੀ ਜਿਹੀ ਜਿਹੀ ਜੀ ਭਾਵਨਾ ਨਾਲ ਕੋਈ ਸੇਵਾ ਕਰਦਾ ਹੈ, ਭਾਵਨਾ 1% ਤੋਂ ਲਾ ਕੇ 100% ਤੱਕ ਹੁੰਦੀ ਹੈ, 1% ਤੋਂ ਲਾ ਕੇ 100% ਤੱਕ ਹੁੰਦੀ ਹੈ। ਜਿਸ ਪਰਸੈਂਟੇਜ ਤੇ ਭਾਵਨਾ ਹੈ, ਉਸ ਪਰਸੈਂਟੇਜ ਤੇ ਫਲ ਮਿਲਣਾ ਹੈ, ਇਹ ਕਾਇਦਾ ਹੈ। ਸੰਯੋਗ ਕਰਕੇ ਹੁਕਮ ਮੰਨਣਾ, ਇੱਕ ਹੁਕਮ 1% ਮੰਨਣਾ, 100% ਮੰਨਣਾ, ਕਿਤਨਾ ਫਰਕ ਹੈ ਦੋਨਾਂ ਵਿੱਚ, ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂ ਆਪ ਜੀ ਨੇ ਸੇਵਾ, ਜੋ ਹੁਕਮ ਕਰਦੇ ਨੇ ਗੁਰੂ ਨਾਨਕ ਜੀ ਨੇ ਉਸਦੇ ਉਸਨੂੰ ਤੁਰਤ ਅਮਲ ਵਿੱਚ ਲਿਆਉਣਾ। ਸੇਵਾ ਦਾ ਥੋੜਾ ਜਿਹਾ ਨਿਸ਼ਾਨਾ, ਸੇਵਾ ਨੂੰ ਮੇਵਾ ਅਵਸ਼ ਮਿਲਦਾ। ਕਰਕੇ ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ, ਤੂੰ ਦੇਖ ਲੈ ਸੇਵਾ ਨੂੰ ਮੇਵਾ ਮਿਲਦਾ। ਕੋਈ ਦੇਖੋ
ਇਸੇ ਘਰ ਦੀ ਸੇਵਾ ਕਰਕੇ ਸਾਰੇ ਸ਼ਕਤੀਆਂ ਪ੍ਰਾਪਤ ਕਰਦੇ। ਕੋਈ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰਕੇ ਮੈਂ ਉਹਨਾਂ ਨੂੰ ਕੋਈ ਥੋੜੇ ਬਹੁਤੇ ਪਦਾਰਥ ਦੇ ਸਕਦੇ, ਲੇਕਿਨ ਮੁਕਤ ਮੈਂ ਖੁਦ ਨਹੀਂ, ਇਸ ਕਰਕੇ ਦੂਸਰਿਆਂ ਨੂੰ ਮੁਕਤ ਦੇਣ ਨੂੰ ਸਮਰੱਥ ਨਹੀਂ। ਉਸੀ ਵਕਤ ਆਪ ਜੀ ਇਹ ਕਹਿ ਕੇ ਤੂੰ ਕਹੀਏ ਤੀ ਆਦ ਜਵਾਨੇ ਮੁਕਤ ਕੀ ਬਰੀਆ ਹਾਂ ਛਪਾਣੇ। ਆਪ ਜੀ ਗੁਰੂ ਨਾਨਕ ਜੀ ਦੇ ਅਰਪਣ ਕਰ ਦਿੰਦੇ ਸਾਰੀ ਜ਼ਿੰਦਗੀ। ਸੋ ਦਿਨ ਚੜੇ ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਬਾਈ ਤੁਹਾਡੀ ਖੁਸ਼ੀ, ਜਾਣਾ ਅੱਗੇ ਜਾਓ, ਪਿੱਛੇ ਮੁੜਨਾ ਪਿੱਛੇ ਮੁੜ ਜਾਓ, ਮੈਂ ਤਾਂ ਜਿੱਥੋਂ ਦਾ ਹੋਣਾ ਸੀ ਹੋ ਗਿਆ। ਬਸ ਇੰਨੀ ਗੱਲ ਕਹਿ ਕੇ ਆਪ ਜੀ ਪਿੱਛੇ ਮੁੜੇ ਘਰ ਗਏ। ਘਰ ਤੋਂ ਕੁਛ ਬਹੁਤ ਸਾਰਾ ਨਮਕ ਲਿਆਂਦਾ, ਲਿਆ ਕੇ ਗੁਰੂ ਦੇ ਲੰਗਰ ਵੀ ਛਿੱਟ ਗਿਆ। ਪੁੱਛਿਆ ਮਾਤਾ ਜੀ ਨੂੰ, ਗੁਰੂ ਜੀ ਕਿੱਥੇ ਹਨ? ਉਹਨਾਂ ਕਿਹਾ ਬਾਹਰ ਆਪਣਾ ਕੰਮ ਕਰਵਾ ਰਹੇ ਨੇ ਖੇਤੀ ਪੱਤੀ ਦਾ। ਉੱਥੇ ਉਹਨਾਂ ਦਿਨਾਂ ਦੇ ਵਿੱਚ ਚੌਲ ਆਦਿ ਬੀਜੇ ਜਾਂਦੇ ਸਨ। ਉੱਥੇ ਪਹੁੰਚੇ, ਹਜ਼ੂਰ ਦੇ ਚਰਨਾਂ 'ਤੇ ਨਮਸਕਾਰ ਕੀਤੀ। ਪਹਿਲੀ ਪ੍ਰੀਖਿਆ, ਹਾਂਜੀ ਸੇਵਾ ਕਿਵੇਂ ਕਰੀਂਦੀ ਹੈ? ਆਗਿਆ ਮੰਨ ਕੇ ਇੱਕ ਦਫ਼ਾ ਸਵਾਲ ਕੀਤਾ ਗਰੀਬ ਨਿਵਾਸ, ਗੁਰੂ ਦੀ ਸਭ ਤੋਂ ਵੱਡੀ ਸੇਵਾ ਕੀ ਹੈ, ਕਿਰਪਾ ਕਰਕੇ ਦੱਸੋ। ਬੇਨ ਸੇਵਾ ਕਰਦੇ ਹਨ ਜਾਂ ਪੂਰਾ ਲਾਭ ਕੌਣ ਉਠਾ ਸਕਦਾ ਹੈ? ਇਸ ਕਰਕੇ ਗੁਰੂ ਜੀ ਨੇ ਦੱਸਿਆ, ਹਾਂ ਸੇਵਾ ਕਰਨੀ ਠੀਕ ਹੈ, ਪਰ ਉਸਦੇ ਨਾਲ ਦੀ ਨਾਲ ਵੱਡਾ ਗੁਣ, ਇੱਕ ਵੱਡਾ ਗੁਰ ਇਹ ਵੀ ਹੈ। ਆਗਿਆ ਸੁਣੀ ਜੀ ਸਾਹਿਬ ਸੇਵਾ, ਬੇਟਾ ਸ੍ਰੀ ਚੰਦ ਹੈ ਜੋ ਭਾਰ ਬਣੇ ਹਨ ਚੌਲਾਂ ਵਿੱਚੋਂ ਲੱਟਰ ਪੱਟਰ ਕੱਢ ਕੇ ਧਾਨਾਂ ਵਿੱਚੋਂ ਇਹ ਪੰਡ ਸਿਰ ਤੇ ਚੱਕੋ, ਘਰ ਪਸ਼ੂਆਂ ਦੇ ਕੰਮ ਆਏਗੀ। ਚੌਲ ਹਮੇਸ਼ਾ ਪਾਣੀ ਵਿੱਚ ਹੁੰਦੇ, ਜਿੱਥੇ ਪਾਣੀ ਖੜਾ ਰਹੇ ਉੱਥੇ ਹੁੰਦੇ ਹੁੰਦੇ। ਉਹਦੇ ਵਿੱਚੋਂ ਜਿਹੜੀ ਹੋਰ ਬੇਫਾਇਦਾ ਚੀਜ਼ਾਂ ਪੱਟੀਆਂ ਜਾਂਦੀਆਂ ਨੇ, ਉਹਨਾਂ ਵਿੱਚ ਹਮੇਸ਼ਾ ਚਿੱਕੜ ਹੁੰਦਾ ਹੈ। ਇਉਂ ਕਰਕੇ ਉਹ ਚਿੱਕੜ ਨਾਲ ਭਰੇ ਪਏ ਸਨ। ਕਹਿਣ ਲੱਗੇ ਇਹ ਚੱਕੋ, ਘਰ ਲੈ ਚੱਲੋ। ਕਹਿਣ ਲੱਗੇ ਮਹਾਰਾਜ ਦੇਖੋ ਕਿੰਨੇ ਸਿੱਖ ਸੇਵਕ ਨੇ ਆਪਣੇ, ਉਹਨਾਂ ਤੋਂ ਚੁਕਾ ਲੈਣਗੇ, ਮੇਰੇ ਕੱਪੜੇ ਲਿਬੜ ਜਾਣਗੇ। ਤੇ ਛੋਟੇ ਸਾਹਿਬਜ਼ਾਦੇ ਲਕਸ਼ਮੀ ਦਾਸ ਨੂੰ ਬੇਟਾ ਇਹ ਪੰਡ ਚੱਕ ਸਿਰ ਤੇ ਘਰ ਪਸ਼ੂਆਂ ਵਾਸਤੇ ਲੈ ਕੇ ਚੱਲੋ। ਮਹਾਰਾਜ ਮੇਰੇ ਕੱਪੜੇ ਖਰਾਬ ਹੋ ਜਾਣਗੇ, ਕਿੰਨੇ ਸੇਵ ਖੜੇ ਹਨ, ਇਹਨਾਂ ਤੋਂ ਕਿਸੇ ਤੋਂ ਚੁਕਾ ਲੈਣੇ ਹਨ। ਸੋ ਇਹਨਾਂ ਨੇ ਜਦੋਂ ਇਹ ਕਿਹਾ ਲੈਣਾ ਜੀ, ਇਹਨੇ ਗੁਰੂ ਅੰਗਦ ਜੀ ਵਾਸਤੇ ਆਪ ਜੀ ਦੀ ਸੇਵਾ ਵਿੱਚ ਖੜੇ ਸਨ, ਗਲ ਵਿੱਚ ਪੱਲਾ ਪਾਈ, ਇਸ਼ਾਰਾ ਕੀਤਾ ਪੁਰਖਾ, ਪੰਡ ਉਠਾ ਘਰ ਨੂੰ ਲੈ ਕੇ ਚੱਲ। ਆਪ ਜੀ ਨੇ ਝੱਟ ਹੀ ਉਹ ਪੰਡ ਸਿਰ ਤੇ ਉਠਾ ਲਏ। ਭਾਵੇਂ ਕੀਮਤੀ ਵਸਤਰ ਪਹਿਨੇ ਹੋਏ ਸਨ, ਛਿੱਟੇ ਗਿਰਦੇ ਹੋਏ, ਚਿੱਕੜ ਗਿਰਦਾ ਹੋਇਆ, ਸਾਰੇ ਕੱਪੜੇ ਖਰਾਬ ਹੋ ਗਏ। ਘਰ ਲਿਜਾ ਕੇ ਜਦੋਂ ਪੰਡ ਛਿੱਟੀ, ਮਾਤਾ ਜੀ ਨੇ ਦੇਖਿਆ ਵੀ ਕੋਈ ਨਵਾਂ ਪੁਰਖ ਆਇਆ ਸੀ, ਸੋ ਇਹਦੇ ਸਾਰੇ ਕੱਪੜੇ ਖਰਾਬ ਹੋ ਗਏ। ਜਦੋਂ ਗੁਰੂ ਨਾਨਕ ਜੀ ਘਰ ਆਏ, ਕਹਿਣ ਲੱਗੇ ਇਹ ਕੋਈ ਨਵਾਂ ਪ੍ਰੇਮੀ ਆਇਆ ਸੀ ਸਿੱਕੀ ਧਾਰਨ ਕਰਨ ਵਾਸਤੇ, ਆਪਨੇ ਇਹਦੇ ਸਿਰ ਤੇ ਚਿੱਕੜ ਚਕਾ ਕੇ ਇਹਦੇ ਸਾਰੇ ਕੱਪੜੇ ਖਰਾਬ ਕਰ ਦਿੱਤੇ। ਕਿੰਨੇ ਕੀਮਤੀ ਕੱਪੜੇ ਪਹਿਨੇ ਸਨ। ਗੁਰੂ ਜੀ ਕਹਿੰਦੇ ਨਹੀਂ ਭੋਲੀਏ, ਪੰਡ ਨਹੀਂ ਚੁਕਾਈ, ਇਹ ਤਾਂ ਸੰਸਾਰ ਦੇ ਉਧਾਰ ਦੀ ਪੰਡ ਇਹਦੇ ਸਿਰ ਤੇ ਰੱਖੀ। ਇਹ ਇਸ਼ਾਰਾ ਜਦੋਂ ਕੀਤਾ, ਮਾਤਾ ਜੀ ਹੈਰਾਨ ਹੋ ਗਏ। ਉਸ ਤੋਂ ਬਾਅਦ ਫਿਰ ਕਹਿਣ ਲੱਗੇ ਸਾਰੇ ਕੱਪੜੇ ਖਰਾਬ ਹੋ ਗਏ, ਚਿੱਕੜ ਲਿਬੜ ਗਏ, ਚਿੱਕੜ ਨਾਲ ਲਿਬੜ ਗਏ। ਸੋ ਕਹਿਣ ਲੱਗੇ ਨਹੀਂ, ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਇਤਿਹਾਸ ਮਾਤਾ ਜੀ ਨੂੰ ਉਸ ਦਿਨ ਤੋਂ ਸੰਸਾ ਪੈਦਾ ਹੋ ਗਿਆ। ਸੰਸਾ ਪੈਦਾ ਹੋਣ ਕਰਕੇ ਕਈ ਦਫ਼ਾ ਜ਼ਿਕਰ ਕਰਨਾ, ਮਹਾਰਾਜ ਦੁਨੀਆਂ ਦੇ ਲੋਕ ਆਪਣੀ ਜਿਤਨੀ ਪ੍ਰੋਪਰਟੀ ਹੈ ਆਪਣੀ ਵੰਸ਼ ਨੂੰ ਆਪਣੀ ਔਲਾਦ ਨੂੰ ਦਿੰਦੇ ਹਨ। ਆਪ ਦਾ ਖਿਆਲ ਇਹ ਸਿੱਖ ਲੈਣੇ ਵੱਲ ਦਿੰਦਾ ਹੈ। ਗੁਰੂ ਜੀ ਕਹਿਣ ਲੱਗੇ ਠੀਕ ਹੈ, ਦੁਨਿਆਵੀ ਪ੍ਰੋਪਰਟੀਆਂ ਜਿਹੜੀਆਂ ਹਨ, ਦੁਨਿਆਵੀ ਧਨ ਦੌਲਤ ਪਦਾਰਥ ਜ਼ਮੀਨ ਜਾਇਦਾਦ ਜੋ ਕੁਛ ਹੈ, ਉਹ ਬੇਸ਼ੱਕ ਭਾਵੇਂ ਬਿੰਦੀ ਵੰਸ਼ ਦਾ ਹੋਵੇ, ਲੇਕਿਨ ਇਹ ਜਿਹੜੀ ਰੂਹਾਨੀ ਪ੍ਰੋਪਰਟੀ ਹੈ ਇਹ ਤਾਂ ਆਗਿਆਕਾਰ ਸਿੱਖ ਦੀ ਹੈ। ਆਪਣੇ ਪੁੱਤਰ ਆਗਿਆ ਮੰਨ ਲੈ, ਦੂਜੇ ਦਾ ਮੰਨ ਲੈ, ਜਿਹੜਾ ਮੰਨ ਲਏਗਾ ਉਸੇ ਦੀ ਵਸਤੂ ਹੈ। ਇਉਂ ਆਪ ਜੀ ਨੇ ਕਈ ਦਫ਼ਾ ਕਹਿਣਾ, ਕਈ ਦਫ਼ਾ ਐਸੀਆਂ ਪ੍ਰੀਖਿਆ ਹੋਈਆਂ ਆਪ ਜੀ ਨੇ, ਭਾਵੇਂ ਮਾਮੂਲੀ ਗੱਲਾਂ ਸੀਗੀਆਂ, ਦੇਖਣ ਨੂੰ ਤਾਂ ਐਸਾ ਹੀ ਪ੍ਰਤੀਤ ਹੁੰਦੀਆਂ ਹਨ, ਪਰ ਇਹਨਾਂ ਵਿੱਚ ਮੈਨੂੰ ਮੋਟਰਾਂ ਸ਼ਾਟਰਾਂ ਇਹ ਜੇ ਪਾਉਣ ਨਹੀਂ ਸਨ, ਬਹਿਲੀਆਂ ਗੱਡੀਆਂ ਰੱਥ ਗੱਡੇ ਗੁੱਡੇ ਇਹੋ ਜਿਹਾ ਕੁਛ ਹੁੰਦਾ ਸੀ ਸਾਡੇ ਦੇਸ਼ 'ਚ। ਆਪ ਜੀ ਬਹਿਲੀ ਗੱਡੀ ਵਿੱਚ ਬੈਠੇ ਹੋਏ ਹਨ, ਕਿਸ ਇਸ਼ਨਾਨ ਕੀਤਾ ਹੋਇਆ ਹੈ, ਸਾਰਾ ਡੁੱਬ ਸੀ ਚਿੱਕੜਾ ਉਹਦੇ ਵਿਛੜ ਦਿੱਤਾ। ਕਹਿਣ ਲੱਗੇ ਲਕਸ਼ਮੀ ਦਾ ਸ੍ਰੀ ਚੰਦ ਇਹ ਕੌਲ ਡਿੱਗ ਪਿਆ, ਇਹ ਘੱਟ ਮਹਾਰਾਜ ਇਹਦੀ ਚਿੱਕੜ ਵਿੱਚ ਮੈਂ ਡਿੱਗਾਂ, ਮੇਰੇ ਕੱਪੜੇ ਖਰਾਬ ਹੋ ਜਾਣਗੇ, ਇਹ ਕੌਲਾਂ ਦਾ ਘੱਟ ਹੈ ਆਪਾਂ ਨੂੰ। ਲਕਸ਼ਮੀ ਦਾਸ ਨੂੰ ਕਿਹਾ ਬੇਟਾ ਤੂੰ ਕੱਢ। ਉਹ ਵੀ ਕਹਿੰਦਾ ਮਹਾਰਾਜ ਚਾਂਦੀ ਦਾ ਕੌਲ ਕੀ ਹੈ, ਇਹ ਪਦਾਰਥ ਦਾ ਆਪਾਂ ਨੂੰ ਕੀ ਘੱਟ ਹੈ, ਡਿੱਗ ਪਿਆ ਡਿੱਗ ਪਿਆ ਜਾਣਗੇ। ਪਿੱਛੇ ਆ ਰਹੇ ਸਨ ਲੈਣਾ ਜੀ, ਗੁਰੂ ਨਾਨਕ ਜੀ ਨੇ ਆਪਣਾ ਮੂੰਹ ਬਾਹਰ ਨੂੰ ਕੱਢ ਕੇ ਇਸ਼ਾਰਾ ਕੀਤਾ, ਪੁਰਖਾ ਇਹ ਕੌਲ ਕੱਟ। ਆਪ ਜੀ ਨੇ ਝੱਟ ਡੂੰ ਵਿਛਾਲ ਮਾਰ ਦਿੱਤੀ, ਕੌਲ ਕੱਢ ਕੇ ਲਿਆਂਦਾ, ਘਰ ਜਾ ਕੇ ਦੱਸਿਆ ਮਾਤਾ ਜੀ ਨੂੰ, ਕਹਿਣਗੇ ਦੇਖੋ ਇਹ ਆਪਣੇ ਪੁੱਤਰ ਹਨ, ਇਹ ਪਰਾਇਆ ਪੁੱਤਰ ਹੈ, ਕੱਲ ਨੂੰ ਇਹ ਗੱਲ ਕਹਿਣ ਦਾ ਖਿਆਲ ਨਾ ਸਮਝ, ਕਿਤੇ ਇਸ ਗੱਲ ਦਾ ਖਿਆਲ ਨਾ ਕਰਨਾ, ਇਹ ਤਾਂ ਆਗਿਆਕਾਰ ਦੀ ਵਸਤੂ ਹੈ। ਇਸੇ ਤਰ੍ਹਾਂ ਗੱਲਾਂ ਥੋੜੀਆਂ ਥੋੜੀਆਂ, ਰਾਤ ਦੇ ਵੇਲੇ ਅੱਧੀ ਕੁ ਰਾਤ ਹੈ, ਮੀਂਹ ਪੈਂਦਾ, ਸਰਦੀ ਦਾ ਮੌਸਮ ਹੈ, ਕੱਚੀ ਕੰਧ ਡਿੱਗ ਪੈਂਦੀ ਹੈ। ਤਾਂ ਗੁਰੂ ਜੀ ਕਹਿਣ ਲੱਗੇ ਸ੍ਰੀ ਚੰਦ ਭਾਈ ਕੰਧ ਬਣਾਓ। ਮਹਾਰਾਜ ਅੱਧੀ ਰਾਤ ਸਿਆਲ ਦਾ ਮਹੀਨਾ, ਮੀਂਹ ਪੈ ਰਿਹਾ ਹੈ, ਕੱਲ ਨੂੰ ਬਣਵਾ ਲਵਾਂਗੇ ਰਾਜਾਂ ਤੋਂ। ਉਹੀ ਜਵਾਬ ਲਕਸ਼ਮੀ ਦਾਸ ਦਾ ਹੁੰਦਾ ਸੀ ਛੋਟੇ ਪੁੱਤਰ ਦਾ। ਲੈਣਾ ਜੀ ਪਾਸ ਪਏ, ਹੁਕਮ ਹੋਇਆ ਪੁਰਖਾ ਕੰਧ ਬਣਾਓ। ਆਪ ਜੀ ਕਮਰ ਖਿਸਾ ਕਰਕੇ ਝੱਟ ਕੰਧ ਬਣਾਉਣ ਲੱਗ ਪਏ। ਬਸ ਕਹਿਣ ਲੱਗੇ ਇੰਨੀ ਪਰਖਣੀ ਸੀ ਗੱਲ। ਗੁਰੂ ਜੀ ਕਹਿਣ ਲੱਗੇ ਮਾਤਾ ਜੀ ਨੂੰ ਦੇਖੋ ਇਹ ਪਰਾਇਆ ਪੁੱਤਰ ਹੈ, ਇਹ ਤੁਹਾਡੇ ਪੁੱਤਰ, ਜਿਹੜਾ ਮਾਰ ਲਓ ਕੱਲ ਨਾ ਫਿਰ ਕਿਹੋ, ਜਿਹੜਾ ਅੱਗਾ ਮੰਨੇਗਾ ਵਸਤੂ ਉਹੀ ਲੈ ਜਾਏਗਾ। ਇਸੇ ਤਰ੍ਹਾਂ ਹੋਰ ਕਈ ਦਫਾ ਮਾਮੂਲੀ ਮਾਮੂਲੀ ਗੱਲਾਂ ਤੇ ਪ੍ਰੀਖਿਆ ਕਰਕੇ ਅਸੀਂ ਵੱਡੀਆਂ ਵੱਡੀਆਂ ਪ੍ਰੀਖਿਆ ਚ ਵੀ ਆਈਆਂ, ਜਿਹਨਾਂ ਵਿੱਚ ਲੈਣਾ ਜੀ ਪਾਸ ਹੋਏ। ਤਾਂ ਤੇ ਚਾਰੇ ਪਦਾਰਥ ਸੇਵਾ ਦੇ ਵਿੱਚ ਹਨ। ਪ੍ਰਸ਼ਾਸਨ ਸੇਵਾ ਕਰਨੀ, ਮੁਰਦਾ ਹੋ ਕੇ ਸੇਵਾ ਹੁੰਦੀ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਮੁਰਦੇ ਦੇ ਵਾਂਗ ਮਰੀਦ ਹੋਵੇ ਤਦ ਜਾ ਕੇ ਸੇਵਾ ਹੁੰਦੀ ਹੈ, ਵਰਨਾ ਸੇਵਾ ਨੀ ਹੁੰਦੀ। ਮੁਰਦਾ ਹੋਏ ਨਾ ਮੁਰੀਦ ਗੱਲੀ ਚੱਲਦਾ ਸੀ। ਇਹ ਸ਼ਰ੍ਹਾਂ ਤੋਂ ਉੱਚਾ ਨਹੀਂ ਸੀ ਉਸਦਾ ਮਾਰਕ ਵਾਲੇ ਇਸ ਨੂੰ ਬੁਰੇ ਲੱਗਦੇ ਸਨ। ਇਸ ਕਰਕੇ ਉਸਨੂੰ ਕਿਸੇ ਮੌਕੇ ਇਹ ਲਫ਼ਜ਼ ਕਿਹਾ ਸੀ ਔਰੰਗਜ਼ੇਬ ਨੂੰ ਵਿਸ਼ੇ ਸਰਮਦ ਨੇ ਵੀ ਇਹ ਤਾਂ ਭੰਗੀ ਹੈ। ਜਿਸ ਵਕਤ ਦਾਰਾ ਸ਼ਿਕੋ ਨੂੰ ਇਸਨੇ ਮਰਵਾ ਦਿੱਤਾ, ਦਾਰਾ ਸ਼ਿਕੋ ਸਰਮਦ ਦੇ ਪਾਸ ਬੈਠਣ ਵਾਲਾ ਸੀ ਕਿਉਂਕਿ ਉਹ ਵੀ ਅਰਧ ਲੋਕ ਸੀ। ਦਾਰਾ ਸ਼ਿਕੋ ਔਰੰਗਜ਼ੇਬ ਦਾ ਭਾਈ ਸੀ। ਰਾਜਿਆਂ ਨੂੰ ਰਾਜ ਪਿਆਰੇ, ਰਾਜਿਆਂ ਨੂੰ ਭਾਈ ਦੁਰ ਪਿਆਰੇ, ਇਹ ਹੋਇਆ ਕਰਦੇ ਸੀ। ਉਹ ਭਰਾ ਵੀ ਮਰਵਾ ਦਿੱਤੇ, ਆਪਣਾ ਪਿਤਾ ਜੋ ਸ਼ਾਹਜਹਾਨ ਸੀ ਉਹਦੀਆਂ ਅੱਖਾਂ ਕਰਵਾ ਕੇ ਉਸਨੂੰ ਜੇਲ੍ਹ ਵਿੱਚ ਛੱਡ ਦਿੱਤਾ ਸੀ। ਇਹੋ ਜਿਹਾ ਜਾਣੇ ਇਸਨੇ ਬੜੇ ਜ਼ੁਲਮ ਕੀਤੇ ਸਨ। ਉਸ ਮੌਕੇ ਇਹ ਲਫ਼ਜ਼ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਇਸ ਸਰਮਦ ਨੂੰ, ਕਹਿਣ ਲੱਗੇ ਕਿ ਇਹ ਸਰਮਦ ਤੂੰ ਤਾਂ ਕਹਿੰਦਾ ਸੀ ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਇਹ ਤਾਂ ਮਰਵਾ ਦਿੱਤਾ, ਬਾਦਸ਼ਾਹੀ ਇਸਨੂੰ ਕਿੱਥੋਂ ਮਿਲਣੀ ਸੀ। ਸਰਮਦ ਨੇ ਕਿਹਾ ਇਹਨੂੰ ਸੱਚੀ ਬਾਦਸ਼ਾਹੀ ਮਿਲੀ ਹੋਈ ਹੈ, ਤੂੰ ਤਾਂ ਭੰਗੀ ਹੈ। ਇਹ ਲਫ਼ਜ਼ ਕਹੇ ਰਾਤ ਦੇ ਵੇਲੇ ਹੀ ਦੇਖਿਆ ਕਿ ਦ੍ਰਿਸ਼ਟਾਂਤ ਹੋਇਆ ਔਰੰਗਜ਼ੇਬ ਨੂੰ, ਦਾਰਾ ਸ਼ਿਕੋ ਨੂੰ ਰਾਜ ਤਖ਼ਤ ਉੱਪਰ ਬੈਠਾ ਦੇਖਿਆ, ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵਿੱਚ ਦੇਖਿਆ, ਸਿਰ ਤੇ ਗੰਦ ਦੀ ਟੋਕਰੀ ਮੀਂਹ ਪੈਂਦਾ, ਗੰਦਾ ਮੂੰਹ ਦੇ ਵਿੱਚ ਕੱਪੜਿਆਂ ਵਿੱਚ ਪੈਂਦਾ। ਇਉਂ ਕਰਕੇ ਇਸ ਤਰੀਕੇ ਸਿਰ ਇਸਨੇ ਬਹੁਤ ਸਾਰੇ ਅਰਧ ਲੋਕ ਇਸਲਾਮ ਦੇ ਬੰਦੇ ਵੀ ਮਰਵਾ ਦਿੱਤੇ ਸਨ। ਦਾਰਾ ਸ਼ਿਕੋ ਨੂੰ ਇਉਂ ਇਸਨੇ ਚਾਹੀਦਾ ਤਾਂ ਸੀ ਖਿਮਾ ਮੰਗਦਾ, ਇਸਨੇ ਉਸਨੂੰ ਕੈਦ ਕਰ ਦਿੱਤਾ। ਕੈਦ ਕਰਕੇ ਕੀ ਸਜ਼ਾ ਦਿੱਤੀ? 100 ਕੋਟਲਾ ਜਿੰਨੇ ਦੀ ਪਿੱਛੇ ਰੋਲ ਦਿੱਤੀ ਔਰ 8 ਪਹਿਰ ਪਿੱਛੋਂ ਇੱਕ ਪਾਣੀ ਦਾ ਪਿਆਲਾ ਔਰ ਇੱਕ ਚਟਾਂਗ ਲੂਣ, ਇਹ ਇਸਨੂੰ ਖੁਰਾਕ ਮਿਲੇ। ਇਹ ਐਸੀ ਗੱਲ ਸੀ। ਇਸੇ ਤਰ੍ਹਾਂ ਕਾਫੀ ਦੇਰ ਗੁਜ਼ਰੀ। ਰੂਮ ਵਲਾਇਤ ਦਾ ਇੱਕ ਬਾਦਸ਼ਾਹ ਸੀ, ਉਸਨੂੰ ਭਗਤੀ ਕਰਨ ਦਾ ਸ਼ੌਕ ਲੱਗਿਆ। ਭਗਤੀ ਕਰਦਿਆਂ ਕਰਦਿਆਂ ਕਿਸੇ ਨੇ ਉਸਨੂੰ ਇਹ ਰਮਜ਼ ਮਾਰੀ, ਸਬਰ ਤੇ ਸ਼ੁਕਰ ਬਿਨਾਂ ਭਗਤੀ ਕਬੂਲ ਨਹੀਂ ਪੈਂਦੀ। ਸਬਰ ਤੇ ਸ਼ੁਕਰ ਦੇ ਮੈਨੇ ਪਨਵਾਲਾਂ ਪਾਸੋਂ, ਮੌਲਵੀਆਂ ਪਾਸੋਂ ਪੁੱਛਦਾ ਹੈ ਪਰ ਮਾਕੂਲ ਜਵਾਬ ਕੋਈ ਨਹੀਂ ਦਿੰਦਾ। ਅਖੀਰ ਉਸਨੂੰ ਤਸੱਲੀ ਬਖਸ਼ ਜਵਾਬ ਨਾ ਮਿਲਣ ਕਰਕੇ ਦਿਨ ਰਾਤ ਬੇਚੈਨੀ ਰਹਿੰਦੀ ਹੈ, ਸਬਰ ਸ਼ੁਕਰ ਦੇ ਕੀ ਮੈਨੇ ਹਨ। ਖੈਰ ਉਸ ਮੌਕੇ ਕਿਸੇ ਨੇ ਕਿਹਾ ਅਗਰ ਸਬਰ ਸ਼ੁਕਰ ਦੇ ਅਸਲੀ ਮੈਨੇ ਪੁੱਛਣਾ ਚਾਹੁੰਦਾ ਹੈ ਤਾਂ ਔਰੰਗਜ਼ੇਬ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਇੱਕ ਫਕੀਰ ਹੈ, ਉਸ ਤੋਂ ਪੁੱਛ। ਇਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ, ਇਸ ਵਕੀਲ ਨੂੰ ਇਸ ਸਰਮਦ ਫਕੀਰ ਨੂੰ ਮਿਲਵਾ ਦੇ ਮੇਰੇ ਵਕੀਲ ਨੂੰ। ਔਰੰਗਜ਼ੇਬ ਨੇ ਦਰੋਗਾ ਜੇਲ੍ਹ ਨੂੰ ਹੁਕਮ ਕਰ ਦਿੱਤਾ ਵੀ ਇਸਨੂੰ ਸਰਮਦ ਨੂੰ ਮਿਲਾ ਦਿੱਤਾ ਜਾਵੇ। ਸੋ ਸਰਮਦ ਦੇ ਹੱਥਾਂ ਨੂੰ ਥੌੜੀਆਂ, ਪੈਰਾਂ ਨੂੰ ਬੇੜੀਆਂ ਲੱਗੀਆਂ, ਪਰ ਉਹਦੀ ਯਾਦ ਵਿੱਚ ਮਸਤੀ ਵਿੱਚ ਝੂਮ ਰਿਹਾ ਹੈ। ਦੇਹ ਦੇ ਜਿਹਦੀ ਦ੍ਰਿਸ਼ਟੀ ਦੇਹ ਤੋਂ ਉੱਚੀ ਹੈ, ਦੇਹ ਤੱਕ ਮਹਿਦੂਦ ਨਹੀਂ ਦੀ, ਅਧਿਆਸੀ ਪੁਰਸ਼ ਦੀ ਦ੍ਰਿਸ਼ਟੀ ਦੇਹ ਤੱਕ ਹੁੰਦੀ ਹੈ, ਲੇਕਿਨ ਆਤਮ ਸਥਿਤੀ ਵਾਲੇ ਪੁਰਸ਼ ਦੀ ਦ੍ਰਿਸ਼ਟੀ ਆਤਮਾ ਵਿੱਚ ਜੁੜੀ ਹੁੰਦੀ ਹੈ। ਇਉਂ ਕਰਕੇ ਉਸਨੂੰ ਜਾ ਕੇ ਇਸਨੇ ਵਕੀਲ ਨੇ ਕਿਹਾ ਵਕੀਲ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਮੈਨੂੰ ਇਹ ਦੱਸੋ। ਇਹ ਸੁਣ ਕੇ ਸਰਮਦ ਕਹਿਣਗਾ ਕੱਲ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ, ਇੱਕ 2.5 ਗਜ਼ ਕੋਰਾ ਕੱਪੜਾ ਲੈ, ਤੈਨੂੰ ਇਸਦੇ ਮਹਿਨੇ ਦੱਸ ਦਿੱਤੇ ਜਾਣਗੇ। ਦੂਸਰੇ ਦਿਨ ਉਹ ਵਕੀਲ 2.5 ਗਜ਼ ਕੋਰਾ ਕੱਪੜਾ, 1 ਮਸ਼ਕ ਪਾਣੀ ਦੀ ਲੈ ਗਿਆ ਜਿੱਥੇ ਇਹ ਸਰਮਦ ਖੜਾ ਸੀ, ਹਥੌੜੀਆਂ ਬੇੜੀਆਂ ਲੱਗੀਆਂ। ਉੱਥੇ ਆਏ ਇਹਨੂੰ ਇਹਦੀ ਖੁਰਾਕ ਦੇਣ ਵਾਸਤੇ, ਇੱਕ ਪਿਆਲਾ ਪਾਣੀ ਦਾ ਤੇ ਇੱਕ ਛਟਾਂਕ ਲੂਣ। ਲੂਣ ਫੱਕ ਕੇ ਪਿਆਲਾ ਪਾਣੀ ਦਾ ਪੀ ਕੇ ਸ਼ੁਕਰ ਕੀਤਾ। ਅਖੀਰ ਕਿਤਨੇ ਨੂੰ ਇਸਨੇ ਕਿਹਾ ਮੇਰੇ ਸਰੀਰ ਤੇ ਪਾਣੀ ਡੋਲ ਦੇ। ਇਸ਼ਨਾਨ ਕਰ ਲਿਆ, ਦਿਗੰਬਰ ਰਹਿੰਦਾ ਸੀ, ਲੱਕ ਤੇ 2.5 ਗਜ਼ ਕੋਰਾ ਕੱਪੜਾ ਬੰਨ ਲਿਆ। ਉਹ ਕੋਟਲੇ ਮਾਰਨ ਵਾਲੇ ਆਏ, ਕਿਸੇ ਵਕੀਲ ਨੂੰ ਆਸਮਾਨ ਵਿੱਚ ਕੀ ਨਜ਼ਰ ਆਇਆ? ਬੇਅੰਤ ਗੁਪਤ ਸ਼ਕਤੀਆਂ ਹੱਥ ਬੰਨੀ ਖੜੀਆਂ ਹਨ ਸਰਮਦ ਦੇ ਅੱਗੇ, ਹੁਕਮ ਕਰੋ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰਵ ਕਰ ਦਈਏ।
ਕਿਤਨੀਆਂ ਤਕਲੀਫਾਂ ਤੈਨੂੰ ਦੇ, ਪਰ ਉਂਗਲੀ ਵੱਲ ਇਹਦਾ ਇਸ਼ਾਰਾ ਨਾ ਦਾ ਹੋ ਰਿਹਾ। ਸੋ ਇਹ ਕੁਛ ਦੇਖਿਆ, ਅਸੀਂ ਜਿਸ ਵਕਤ ਕੋਟਲੇ ਮਾਰ ਕੇ ਚਲੇ ਗਏ, ਇਹਦੀ ਖੁਰਾਕ ਪਾਣੀ ਤੇ ਲੂਣ ਦੇ ਕੇ ਚਲੇ ਗਏ। ਫਿਰ ਪੁੱਛਿਆ ਵਕੀਲ ਨੇ, ਹੁਣ ਦੱਸੋ ਆਪਨੇ ਕੱਲ ਕਿਹਾ ਸੀ। ਉਹ ਫਕੀਰ ਕਹਿੰਦਾ ਮੈਂ ਦੱਸ ਚੁੱਕਾ ਹਾਂ, ਮੈਂ ਤੈਨੂੰ ਪ੍ਰੈਕਟੀਕਲੀ ਦੱਸ ਚੁੱਕਾ ਹਾਂ। ਸ਼ੁਕਰ ਕਹਿੰਦੇ ਹਾਂ, ਜੋ ਕੁਛ ਮਿਲ ਜੇ ਵਹਿਰ ਦੀ ਰਜ਼ਾ ਵਿਚ ਉਹਦੇ ਵਿਚ ਖੁਸ਼ ਰਹਿਣਾ। ਇਹ ਨੀ ਕਹਿਣਾ ਰੱਬ ਨੇ ਉਹਨੂੰ ਆਹ ਦੇ ਦਿੱਤਾ, ਮੈਨੂੰ ਕੁਛ ਨੀ ਦਿੱਤਾ। ਸੋ ਇਹ ਰੱਬ ਤੇ ਗਿਲਾ ਨੀ ਕਰਨੀ, ਆਪਣੀ ਪ੍ਰਾਰਭ ਅਨੁਸਾਰ ਜੋ ਕੁਛ ਮਿਲਣਾ ਬਸ ਮਿਲ ਜਾਣਾ। ਇਸ ਕਰਕੇ ਇਹਨੂੰ ਸ਼ੁਕਰ ਕਹਿੰਦੇ ਹਨ, ਸਬਰ ਕਹਿੰਦੇ ਹਨ। ਆਹ ਦੇਖੇ ਇਤਨੀ ਸ਼ਕਤੀ ਰੱਖਦਾ ਹਾਂ, ਅਗਰ ਚਾਹ ਇਸ ਬਾਦਸ਼ਾਹ ਦੀ ਬਾਦਸ਼ਾਹੀ ਦਰ ਕਰਦੇ ਹਾਂ, ਪਰ ਨਹੀਂ ਸ਼ੌਕ ਬੋਲਦਾ ਕੁਛ ਤੇ ਰੋਜ਼ ਖਾਨਾ ਹਾਂ। ਚਿੱਤ ਵਿਚ ਵੀ ਇਸ ਦੀ ਬੁਰਾਈ ਦੀ ਬਾਬਤ ਕੋਈ ਖਿਆਲ ਨਹੀਂ ਮਿਲਿਆ। ਇਸ ਨੂੰ ਸਬਰ ਕਹਿੰਦੇ, ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦੇ ਇਸ ਦਾ ਨਾਂ ਹੈ ਸਬਰ ਤੇ ਸ਼ੁਕਰ। ਬੰਦਗੀ ਕਰਦੀਆਂ ਸ਼ਕਤੀਆਂ ਆਉਂਦੀਆਂ, ਤਾਕਤਾਂ ਆਉਂਦੀਆਂ ਹਨ, ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਤੇ ਇਕਾਗਰਤਾ ਦੁਆਰਾ। ਉਹਨਾਂ ਨੂੰ ਗੁਪਤ ਰੱਖਣਾ, ਉਹਨਾਂ ਨੂੰ ਜਜ਼ਬ ਰੱਖਣਾ, ਦਿਖਾਉਣਾ ਨਹੀਂ, ਉਸਦਾ ਨਾਂ ਹੈ ਸਬਰ। ਤੇ ਜੋ ਕੁਛ ਮਿਲ ਜਾਣਾ ਉਸ ਤੇ ਪ੍ਰਸੰਨ ਰਹਿਣਾ, ਉਸਦਾ ਨਾਂ ਹੈ ਸ਼ੁਕਰ। ਸਾਧ ਸਿੰਘ ਇਸ ਤਰੀਕੇ ਸਿਰ ਮੁਰਦਾ ਹੋ ਕੇ ਹੀ ਸੇਵਾ ਹੋਇਆ ਕਰਦੀ ਹੈ। ਸੇਵਾ ਦੇ ਵਿਚ ਚਾਰੇ ਪਦਾਰਥ ਮਿਲਦੇ ਹਨ, ਪਿਆਰੇ ਚਾਰ ਪਦਾਰਥ ਮਿਲਦੇ ਸੇਵਾ। ਸੇਵਾ ਕੀਤੀ ਲੈਣਾ ਜੀ ਨੇ, ਭਾਵੇਂ ਹੋਰ ਸਿੱਖਾਂ ਨੂੰ ਬੇਅੰਤ ਕੁਛ ਪ੍ਰਾਪਤ ਹੋਇਆ, ਲੇਕਿਨ ਸਭ ਤੇ ਵੱਡੀ ਸਭ ਤੇ ਜ਼ਿਆਦਾ ਆਗਿਆਕਾਰ ਮੰਨ ਕੇ ਸੇਵਾ ਕੀਤੀ ਲੈਣਾ ਜੀ ਨੇ, ਗੁਰੂ ਨਾਨਕ ਜੀ ਨੇ। ਸਾਰੀਆਂ ਸ਼ਕਤੀਆਂ ਆਪਣੇ ਗਿਆਨ ਭਗਤੀ ਦੇ ਭੰਡਾਰ ਸਾਰੇ ਉਹਨਾਂ ਬਖਸ਼ ਕੇ ਆਪਣੀ ਗਤੀ ਦਾ ਜਾਨਸ਼ੀਨ ਬਣਾ ਕੇ ਆਪ ਜੀ ਆਪਣੇ ਪੰਜ ਭੂਤ ਚੋਲੇ ਨੂੰ ਅੰਤਰ ਧਿਆਨ ਕਰ ਜਾਂਦੇ। ਸੇਵਾ ਦਾ ਨਿਸ਼ਕਾਮ ਸੇਵਾ ਦਾ ਫਲ ਪ੍ਰਭੂ ਪ੍ਰਾਪਤ ਯਾਦ ਸਭ ਕੁਛ ਹੀ ਮਿਲ ਜਾਂਦਾ ਹੈ। ਬਾਕੀ ਸਹਿਕਾਮ ਕੋਈ ਇੱਛਾ ਰੱਖ ਕੇ ਸੇਵਾ ਕਰਨੀ, ਉਸਨੂੰ ਸਹਿਕਾਮ ਸੇਵਾ ਕਹਿੰਦੇ ਹਨ। ਇੱਧਰ ਸ਼ਾਹੂਕਾਰ ਨੇ ਜਿਹਦੇ ਪਾਸ ਬਹੁਤ ਸਾਰਾ ਧਨ ਪਦਾਰਥ ਸੀ, ਦਰਿਆ ਦੇ ਕਿਨਾਰੇ ਇੱਕ ਵੱਡਾ ਆਸ਼ਰਮ ਤਿਆਰ ਕੀਤਾ, ਬਹੁਤ ਸਾਰੇ ਮਕਾਨ ਆਪ ਜਗ੍ਹਾ, ਕੱਲੇ ਕੱਲੇ ਸਾਧੂ ਰਹਿਣ ਨੇ ਕੁਟੀਆਂ, ਲੰਗਰ ਜਾਰੀ ਕਰ ਦਿੱਤਾ, ਹਰ ਕਿਸਮ ਦੀ ਸੇਵਾ ਪਾਣੀ ਦੀ ਤੇ ਰਹਿਸ਼ ਦੀ ਹੋਣੀ ਸ਼ੁਰੂ ਹੋ ਗਈ। ਜਿੱਥੇ ਸਾਧੂ ਮਹਾਂਪੁਰਖਾਂ ਦਾ ਆਵਾਜਾਵੀ ਹੋ ਜਾਂਦੀ ਹੈ ਉੱਥੇ ਸਤਸੰਗ ਵੀ ਸ਼ੁਰੂ ਹੋ ਜਾਇਆ ਕਰਦਾ ਹੈ, ਹਰ ਕੋਟੀ ਦੇ ਮਹਾਂਪੁਰਖ ਆਉਣੇ ਸ਼ੁਰੂ ਹੋ ਗਏ। ਸਤਸੰਗ ਦਾ ਵੀ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ, ਸਤਸੰਗ ਦੁਆਰਾ ਬੁੱਧ ਵੀ ਸ਼ੁੱਧ ਹੋਣੀ ਸ਼ੁਰੂ ਹੋ ਗਈ, ਬਹੁਤ ਸਾਰੇ ਰੂਹਾਨੀ ਭੇਦਾਂ ਦੀ ਵੀ ਵਾਕਫੀਅਤ ਹੋਣ ਲੱਗ ਪਈ, ਕਿਉਂਕਿ ਜਿਹਾ ਜਿਹਾ ਇਨਸਾਨ ਸੁਣਦਾ ਹੈ ਵੈਸਾ ਹੀ ਕੁਛ ਉਸਨੂੰ ਪ੍ਰਾਪਤ ਹੋਇਆ ਕਰਦਾ ਹੈ। ਸਵੇਂ ਕਰਕੇ ਕਈ ਸਾਲਿਆਂ ਸੇਵਾ ਕਰਦੇ ਗੁਜ਼ਰ ਗਏ, ਬੜੀ ਕਠਿਨ ਸੇਵਾ ਕੀਤੀ। ਇੱਕ ਦਫਾ ਇੱਕ ਪ੍ਰਸਿੱਧ ਪੁਰਸ਼ ਆ ਗਏ, ਆ ਕੇ ਪੁੱਛਦੇ ਹਨ ਸੇਠ ਨੂੰ, ਸੇਠ ਜੀ ਬੜੀ ਸੇਵਾ ਆਰੰਭੀ, ਬੜੀ ਕਠਿਨ ਕਾਲਣਾ ਗਾਲਣਾ ਹੈ, ਤਨ ਕਰਕੇ ਮਨ ਕਰਕੇ ਧਨ ਕਰਕੇ, ਕੀ ਸੰਕਲਪ ਹੈ ਤੇਰਾ ਅਸਲ? ਇਹ ਸੁਣ ਕੇ ਸੇਠ ਨੇ ਕਿਹਾ, ਮਹਾਰਾਜ ਸੰਕਲਪ ਪਹਿਲੇ ਤਾਂ ਇਹ ਸੀ, ਪਰਮੇਸ਼ਰ ਪੁੱਤਰ ਦੀ ਦਾਤ ਬਖਸ਼ੇ। ਮੈਂ ਸੁਣਿਆ ਸੀ ਸੰਤਾਂ ਦੀ ਸੇਵਾ ਤੋਂ ਸਭ ਕੁਛ ਮਿਲਦਾ ਹੈ, ਪਰ ਹੁਣ ਇਹ ਕੋਈ ਦ੍ਰਿੜ ਸੰਕਲਪ ਮੇਰਾ ਨਹੀਂ ਹੈ, ਵਾਹਿਗੁਰੂ ਬਖਸ਼ ਦੇ ਵਾਹ ਵਾਹ ਨਹੀਂ ਸੇਵਾ ਕਰਕੇ ਪਰਲੋਕ ਤਾਂ ਮੇਰਾ ਸਿਮਰ ਹੀ ਜਾਣਾ। ਇਹ ਸੁਣ ਕੇ ਮਹਾਂਪੁਰਖ ਬਹੁਤ ਖੁਸ਼ ਹੋਏ, ਕਹਿਣ ਲੱਗੇ ਅੱਛਾ ਪਰਲੋਕ ਤਾਂ ਤੇਰਾ ਜ਼ਰੂਰੀ ਸਿਮਰ ਜਾਣਾ ਕਿਉਂਕਿ ਸਤਸੰਗ ਦੇ ਮਾਰਗ ਵਿਚ ਪੈ ਗਿਆ ਹੈ, ਪਰ ਤੈਨੂੰ ਪਰਮੇਸ਼ਰ ਇਹ ਵੀ ਕਿਰਪਾ ਕਰੇ ਪੁੱਤਰ ਦੀ ਦਾਤ ਵੀ ਬਖਸ਼ੇ। ਇਹ ਬਚਨ ਹੋ ਗਿਆ ਸਾਹਿਬ ਬਚਨ ਅਟਲਾ ਸਾਹਿਬ।
ਭਾਵੇਂ ਚੰਦਰਮਾ ਨਾਸ ਹੋ ਜਾਵੇ ਪ੍ਰਜਾ ਪਾਲਕ ਸੰਤ ਸੇਵੀ
जितने गुण प्रजा दे वास्ते प्रजा नूं सुख देण वास्ते राजा विच होने चाहीदे ने उहदे विच पाए जांदे सन। इउं करके अज ओह शिकार आ चढ़िया, साथी विछड़ गए, घना जंगल सी, प्यास लगी, इकला रह गया। तो फिरद्या फिरद्या उस घने जंगल दे विच इक ऋषि दा आश्रम सी। चार चफेरे वड़ा वड़ा बागड़ा कीता, विच खुई लगी सी, ऋषि दी छपरी पई सी और इक उच्चा जा चौंतरा बनिया। ऋषि उस चौंतरे उपर आसन बिछाई, चौंकड़ा मारी, पद्मासन लगाया, दसवें द्वार प्राण चढ़ाई, समाधि लाई बैठा। स्वयं राजे ने घोड़ा बाहर बन दिता, रस्ता सी जो अंदर जान वास्ते अरड़ा खुट वगैरा, उस थाई अंदर लंघ के गया। जाके ऋषि नू चौंकड़ा लगाई, चौंतरे ते बैठा देखिया, कहन लगा ऋषि जी प्यास लगी है, पानी पिलाओ। भला जिसते प्राण दसवीं द्वार चढ़े हैं उसनू एह जी आवाज कितों सुनाई दे? उहदे नाल तां भावें मृग खै फैलन गईआं तां वी पता नहीं लगदा, इतने शरीर दी बेखबरी हो जांदे जे जिहदे प्राण दसवीं द्वार चढ़ जाण। सासां इह हठ योग कहलांदा है, याने प्राणायाम इस नूं कहिंदे हन। प्राण नूं हौली 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 रेच करदे करदे कुमक करना, असीं थोड़े थोड़े वधाउंदे वधाउंदे दसवें द्वार दे विच प्राण चढ़न लग जांदे। जदों दसवें द्वार दे विच प्राण चढ़न लग जाण, शरीर दी पूरी बेखबरी आउण लग पैंदी है। इस नूं वधाउंदे वधाउंदे महीनिया सालां युगां तक भी वधा सकदे। देखिया सी अपने सुनिया में संतोख सर श्री अमृतसर, जिस वक्त गुरु अर्जन देव महाराज जी सेवा करवा रहे सन, ते संगतां सेवा कर दियां हन, की देखिया पढ़द्या पढ़द्या कहीं एक सिख दी पत्थर ते जाके लगदी है, हौली हौली मिट्टी उठाई, चार चफेरे कीती ते देखिया उत्थे एक मठ है छोटा जिहा पत्थर दा। आके अर्ज कीती सिखां ने गुरु अर्जन देव महाराज जी दे चरणां विच, गरीब नवाज मठ है। गुरु जी कहण गए, हां भाई ओहदे विच इक योगी बैठा है, प्राण दसवें द्वार चढ़ाई, समाधि लगी, उस नूं हिलण ना दे, हौली हौली मिट्टी उठा के सिद्धी इस वड्डे मकान दे विच लाया। इसी तरह कीता गया, मूहरे सिल लगी सी, सिल हटा के जदों देखिया तां अंदर हड्डियां दा ढांचा, पद्मासन लग्या, इक योगी समाधि स्थित बैठा होया। हौली हौली रूह विच लपेट के बाहर कढ्या, किते हवा ना लग जा, ते उहदे दिमाग दे विच हथेलियां ते पातलियां दे विच मालिश कीती गई बदाम रोगन वगैरा दी, उहदे प्राण नीचे उतरे, अखां खुलियां, ताकत तां कुछ है ही नहीं सी शरीर दे विच। बहुत धीमी आवाज विच पुछिया, किहड़ा युग है? बाबा बुढ़ा जी सत्ते मुखी सिख कहण लगे, योगी राज ये कलयुग है। मैं त्रेते युग दा बैठा हुआ, मेरे गुरु ने मेनू प्राणायाम सिखला दिता सी, मैं प्रार्थना कीती मेरी कल्याण कद होगी, कल्याण हमेशा ब्रह्म ज्ञान से है। प्राणायाम वृत्ति की स्थिति का साधन है, प्राणायाम सुरत शब्द योग और भक्ति योग आदि, इन्हों द्वारा मन अस्थित हुंदा है और ब्रह्म ज्ञान द्वारा जनमन की निवृत्ति हुंदी है। इस करके मेरे प्राण तां चढ़न लग पए सन, समाधि जिनी जिनी देर तक मैं चाहुंदा उन्नी उन्नी देर तक लगा सकदा। उन्हां दे इह असूल हुंदे सन, खटकरम पहले मन्ने जांदे सन। बड़ा औखा हठ योग है, शरीर दी बिल्कुल सफाई करनी, नाड़ियां दी सफाई कई तरीके से निवली नेती धोती आदि द्वारा करके फिर उह बहिंदे हुंदे सन। ये संकल्प लेके बैठना भी इतने साल इतने महीने या इतने युग मैं प्राण नहीं उतारने। तो ईश्वर की नेत यही जी सी, जेड़ा संकल्प लेके बहिंदा सी उस मौके ही उहदे प्राण उतरदे हुंदे सन। इस करके जिस वक्त यह गल ते किहड़ा युग है, ते बाबे बुड्ढे ने कहा, योगी राज ये कल युग है। कहने लगा, मेरे गुरु ने मेनू प्राणायाम सिखला दिता सी, दसवीं बार मेरे प्राण अस्थित होने लग पे सन, मैं प्रार्थना की सी मेरी कल्याण होए, मुक्त होए, मुक्त जन्म दिन वित्ती ब्रह्म ज्ञान से ही होंगी है। ਸੋ ਇਸ ਕਰਕੇ ਉਹਨਾਂ ਕਿਹਾ ਤੇਰੀ ਮੁਕਤ ਵਿਚ ਬੜਾ ਸਮਾਂ ਹੈ। ਹੁਣ ਤੇਤ ਯੁਗ ਦੇ ਹਜ਼ਾਰ ਨਾ ਸਾਲ ਰਹਿੰਦੇ ਹਨ, ਇਸ ਤੋਂ ਬਾਅਦ ਦਵਾਪਰ ਯੁਗ ਆ ਜਾਏਗਾ, 4,64,000 ਵਰਸ ਦਵਾਪਰ ਯੁਗ ਦਾ ਹੈ, 5,000 ਵਰਸ ਕਲਯੁਗ ਬੀਤ ਜਾਏਗਾ, ਫਿਰ ਗੁਰੂ ਨਾਨਕ ਅਵਤਾਰ ਹੋਣਗੇ ਦੁਨੀਆਂ ਦੇ ਵਿਚ ਨਾਮ ਜਪਾਉਣ ਵਾਸਤੇ, ਸੌਖਾ ਮਾਰਗ ਗੁਰਸਿੱਖੀ ਭਗਤੀ ਮਾਰਗ ਦ੍ਰਿੜ ਕਰਵਾ ਕੇ ਜੀਵਾਂ ਦਾ ਉਧਾਰ ਕਰਨ ਵਾਸਤੇ ਉਹਨਾਂ ਦਾ ਅਵਤਾਰ ਹੋਵੇਗਾ। ਸੱਤਾਂ ਦੀਪਾਂ ਨਵਾਂ ਕਹਿਣਾ ਵਿਚ ਫਿਰ ਕੇ ਆਪ ਜੀ ਸਭ ਨੂੰ ਇਸ ਮਾਰਗ ਵਿਚ ਲਗਾ ਕੇ ਸਦਾ ਉਧਾਰ ਕਰਨਗੇ। ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ ਪੰਜਵੇਂ ਜਾਨਸ਼ੀਨ ਹੋਣਗੇ ਗੁਰੂ ਅਰਜਨ ਦੇਵ ਜੀ, ਉਹਨਾਂ ਤੋਂ ਤੈਨੂੰ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ, ਫਿਰ ਤੇਰੀ ਕਲਿਆਣ ਹੋਵੇਗੀ। ਜਦੋਂ ਇੰਨੀ ਗੱਲ ਕਹੀ ਤੇ ਬਾਬੇ ਬੁੱਢੇ ਨੇ ਕਿਹਾ, ਯੋਗੀ ਰਾਜ ਉਹੀ ਸਮਾਂ ਹੁਣ ਆ ਗਿਆ ਹੈ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਦੇ ਸਾਹਮਣੇ ਦਰਸ਼ਨ ਦੇ ਰਹੇ ਹਨ। ਤਾਕਤ ਤਾਂ ਜਿਸਮ ਵਿਚ ਹੈ ਹੀ ਨਹੀਂ ਸੀ, ਹੱਡੀਆਂ ਦਾ ਢਾਂਚਾ ਸੀ, ਉਸਨੇ ਸਰਦਾਰ ਵਾਸਤੇ ਸਿਰ ਚੁਕਾਇਆ। ਖੈਰ ਗੁਰੂ ਜੀ ਨੇ ਕਿਹਾ, ਯੋਗੀ ਰਾਜ ਦੱਸੋ ਕੀ ਗੱਲ ਹੈ, ਗਰੀਬਾ ਕਿਰਪਾ ਕਰੋ, ਤੋਂ ਕਿਤਨਾ ਸਮਾਂ ਗੁਜ਼ਰ ਗਿਆ, ਇਸ ਗੱਲ ਦੀ ਉਡੀਕ ਵਾਸਤੇ ਇਸ ਸੰਕਲਪ ਨੂੰ ਲੈ ਕੇ ਮੈਂ ਬੈਠਾ ਹੋਇਆ ਸੀ, ਕਦੇ ਬਹੁਤ ਸਾਰੀ ਮਿੱਟੀ ਉੱਪਰ ਆ ਗਈ ਤੇ ਉਹਦੇ ਵਿਚ ਤਲਾਅ ਕੱਟਿਆ ਗਿਆ, ਸੇਵਨ ਕਰਕੇ ਕਿਰਪਾ ਕਰੋ। ਗੁਰੂ ਜੀ ਨੇ ਜਿਵੇਂ ਕੱਪੜਾ ਹੋਵੇ ਸਾਫ਼ ਬਿਲਕੁਲ, ਲਲਾਰੀ ਦੇ ਪਾਸ ਕੋਈ ਰੋਣ ਵਾਲਾ ਲੈ ਜਾਵੇ, ਲਲਾਰੀ ਉਸ ਨੂੰ ਸੋਹਣਾ ਰੰਗ ਚਾੜ ਦਿੰਦਾ ਹੈ, ਜੇ ਮੈਲਾ ਕੱਪੜਾ ਹੋਵੇ ਕਹਿੰਦੇ ਵੀ ਰੰਗ ਮੈਲਾ ਹੈ, ਇਹ ਚ ਸੰਧਿਆਈ ਹੈ, ਇਹ ਕੱਢ ਪਹਿਲਾਂ, ਇਹਦੀ ਮੈਲ ਕੱਢ, ਫਿਰ ਤੇਰੇ ਕੱਪੜੇ ਨੂੰ ਸੋਹਣਾ ਰੰਗ ਚੜੇਗਾ। ਇਸੇ ਤਰ੍ਹਾਂ ਮਨ ਰੂਪੀ ਬਸਤਰ ਹੈ, ਮਲ ਬਖਸ਼ੇਪ ਅਵਣਾ, ਤਿੰਨ ਦੋਸ਼ ਇਸ ਵਿਚ ਪਏ ਹੋਏ ਹਨ, ਮਲ ਦੋਸ਼ ਦੀ ਨਿਵਿਰਤੀ ਹੋ ਜੇ, ਬਖਸ਼ੇਪ ਦੀ ਨਿਵਿਰਤੀ ਹੋ ਜੇ, ਫਿਰ ਤੀਸਰਾ ਦੋਸ਼ ਜਿਹੜਾ ਵਰਣ ਦੋਸ਼ ਉਹਨੂੰ ਦੂਰ ਹੋਣ ਵਾਸਤੇ ਕੁਝ ਚਿਰ ਨਹੀਂ ਲੱਗਦਾ, ਉਹ ਤਾਂ ਬ੍ਰਹਮ ਗਿਆਨ ਦਾ ਰੰਗ ਹੀ ਚੜਨਾ ਹੈ। ਇਉਂ ਕਰਕੇ ਉਸ ਮੌਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸਦੇ ਉਧਾਰ ਵਾਸਤੇ, ਕਿਉਂਕਿ ਬੁੱਧ ਤਾਂ ਬਿਲਕੁਲ ਸ਼ੁੱਧ ਸੀ, ਸ਼ਬਦ ਉਚਾਰਨ ਕਰਕੇ ਉਸਦੀ ਕਲਿਆਣ ਇਉਂ ਕੀਤੀ ਸੀ, ਇਹ ਸ਼ਬਦ ਉਸ ਮੌਕੇ ਉਚਾਰਨ ਕੀਤਾ ਸੀ। ਅਵਿਨਾਸ਼ੀ ਜੀ ਬਿਨ ਸੁਤ ਨਾਹੀ, ਬਿਨ ਸੁਤ ਨਾਹੀ, ਅਵਿਨਾਸ਼ੀ ਬਿਨ ਸੁਤ ਨਾਹੀ। ਚਿਹਰਾ ਜਿਉਂ ਕੇ ਤਿਉਂ ਹੈ, ਇਹਦੇ ਵਿਚ ਕੋਈ ਫਰਕ ਨਹੀਂ, ਕਿਸੇ ਆਦਮੀ ਨੂੰ ਭਰਮ ਪੈ ਜਾਏ ਵੀ ਮੇਰਾ ਚਿਹਰਾ ਕਾਲਾ ਹੈ, ਉਹ ਭਰਮ ਦੂਰ ਕਰਨ ਵਾਸਤੇ ਕੀ ਉਪਾਅ ਕਰਦਾ ਹੈ? ਚਿਹਰੇ ਨੂੰ ਹੁਣ ਤਾਂ ਦੇਖੇ ਨਹੀਂ ਆਉਂਦਾ, ਸ਼ੀਸ਼ੇ ਵਿਚ ਹੀ ਦੇਖਣਾ ਹੈ ਉਸਨੇ। ਸ਼ੀਸ਼ਾ ਜੇ ਪੁੱਠਾ ਹੋਵੇ ਕਾਮ ਨੀ ਦਿੰਦਾ ਹੈ, ਸ਼ੀਸ਼ਾ ਜੇ ਸਿੱਧਾ ਹੋਵੇ ਹੋਵੇ ਮੈਲਾ ਬਿਲਕੁਲ ਫਿਰ ਵੀ ਚਿਹਰਾ ਨੀ ਦਿੰਦਾ ਹੈ, ਜੇ ਸ਼ੀਸ਼ਾ ਬਿਲਕੁਲ ਸਵਾਹ ਹੋਵੇ ਔਰ ਚਿਹਰੇ ਦੇ ਸਨਮੁਖ ਹੋਵੇ ਚਿਹਰਾ ਦਿਸ ਪਏਗਾ। ਚਿਹਰਾ ਪਹਿਲਾਂ ਵੀ ਜਿਹਾ ਜਾ ਸੀ ਉਹ ਜਿਹਾ ਹੀ ਸੀ ਜਿਹਾ ਜਿਹਾ ਹੁਣ ਸ਼ੀਸ਼ੇ ਚ ਦੇਖਿਆ ਵੈਸਾ ਹੀ। ਇਸੇ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਹਰੇਕ ਦੇ ਅੰਦਰ ਇੱਕੋ ਜਿਹਾ ਇੱਕ ਰਸ ਵਸ ਰਿਹਾ, ਉਹਦੇ ਵਿਚ ਫਰਕ ਨਹੀਂ ਪੈਂਦਾ ਹੈ, ਪਰ ਉਸਦੇ ਦਰਸ਼ਨ ਵਾਸਤੇ ਹਰ ਇਨਸਾਨ ਦੇ ਮਨ ਰੂਪੀ ਸ਼ੀਸ਼ੇ ਦੇ ਵਿਚ ਫਰਕ ਪਿਆ ਹੋਇਆ ਹੈ। ਮਨ ਦੇ ਵਿਚ ਤਿੰਨ ਦੋਸ਼ ਪਏ ਹੋਏ ਹਨ, ਇੱਕ ਮਨ ਰੂਪੀ ਸ਼ੀਸ਼ਾ ਪੁੱਠਾ ਹੈ, ਪੁੱਠਾ ਕੀ ਹੈ? ਨਾਸਤਿਕ ਭਾਵਨਾ ਆਈ ਹੋਈ ਹੈ, ਪ੍ਰਸੰਗ ਦੇ ਜ਼ੇਰੇ ਅਸਰ, ਗੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰਾਈਆਂ ਵਿਚ ਲੱਗਣ ਕਰਕੇ ਇਸ ਦੀ ਬੁੱਧ ਇਤਨੀ ਮਲਨ ਹੋ ਜਾਂਦੀ ਹੈ, ਇਹ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਇਹ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ। ਪਰ ਜਦੋਂ ਸਤਸੰਗ ਕਰਨ ਲੱਗਦਾ ਸ਼ਰਧਾ ਪ੍ਰੇਮ ਨਾਲ ਮਹਾਂਪੁਰਖਾਂ ਨਾਲ, ਉਸ ਮੌਕੇ ਹੌਲੀ ਹੌਲੀ ਇਹ ਸ਼ੀਸ਼ਾ ਸਿੱਧਾ ਹੋਣ ਲੱਗਦਾ ਹੈ, ਯਾਨੀ ਦੀ ਬੁੱਧ ਬਦਲਣ ਲੱਗਦੀ ਹੈ, ਫਿਰ ਇਸ ਦੇ ਵਿਚ ਮਲ ਪਈ ਹੋਈ ਹੈ। ਬੁਰੇ ਕਰਮਾਂ ਦੀ ਮਨ ਬੁਰੇ ਪਾਸੋਂ ਨੇ ਖਿੱਚ ਖਾਈ ਜਾਂਦਾ, ਬੁਰਾਈਆਂ ਨੂੰ ਹੀ ਚਾਹੁੰਦਾ, ਸ਼ਰਾਬ ਬਾਪ ਜੂਆ ਠੱਗੀ ਦੁਰਾਚਾਰ ਇਹਨਾਂ ਕੰਮਾਂ ਨੂੰ ਹੀ ਚਾਹੀ ਜਾਂਦਾ, ਇਹ ਇਹਦੇ ਵਿਚ ਮੈਲ ਪਈ ਹੋਈ ਹੈ। ਫਿਰ ਇਹ ਮਨ ਰੂਪੀ ਸ਼ੀਸ਼ਾ ਹਿਲਦਾ ਹੈ, ਹਿਲਦਾ ਕਿ ਵਿਖੇਪ ਭਜਨ ਕਰਨ ਲੱਗਦਾ ਹੈ, ਜਪੀ ਸਾਹਿਬ ਦਾ ਪਾਠ ਕਰਨ ਲੱਗਦਾ, ਇੱਕ ਓਂਕਾਰ ਤੇ ਜਾਂ ਸਲੋਕ ਤੇ ਜਾ ਪਹੁੰਚਦਾ, ਵਿਚਾਰ ਵਿਚਾਰ ਪਤਾ ਨੀ ਕਿੱਥੇ ਫਿਰ ਆਉਂਦਾ। ਸੰਯੋਗ ਕਰਕੇ ਇਹ ਮਨ ਰੂਪੀ ਸ਼ੀਸ਼ਾ ਚੰਚਲ ਹੈ, ਜਦੋਂ ਤਿੰਨੇ ਦੋਸ਼ ਦੂਰ ਹੋ ਜਾਣ, ਸ਼ੀਸ਼ਾ ਸਿੱਧਾ ਹੋ ਜੇ, ਸਾਫ਼ ਹੋ ਜੇ, ਟਿਕ ਜਾਏ, ਤੇ ਚਿਹਰਾ ਉਹਦੇ ਵਿਚ ਦੇਖੀਏ ਜੀਵੇ ਤੇ ਦਿਸ ਪੈਂਦਾ ਹੈ, ਚਿਹਰੇ ਚ ਫਰਕ ਨਹੀਂ ਹੈ। ਇਸੀ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਵਾਸਤੇ, ਸਿੱਧਾ ਕਰਨ ਵਾਸਤੇ ਸਤਸੰਗ ਹੈ, ਸ਼ਰਧਾ ਭਾਵਨਾ ਸਤਸੰਗ ਕਰੇ, ਫਿਰ ਇਸਦੀ ਮਲ ਦੂਰ ਕਰਨ ਵਾਸਤੇ ਨਿਸ਼ਕਾਮ ਸੇਵਾ ਦਾਨ ਇਸ਼ਨਾਨ ਆਦਿ ਸਤਕਰਮ ਹਨ, ਬੁਰਾਈਆਂ ਨੂੰ ਛੋੜ ਕੇ। ਫਿਰ ਮਨ ਨੂੰ ਟਿਕਾਉਣ ਵਾਸਤੇ ਅਭਿਆਸ ਹੈ, ਸ਼ਬਦ ਸੁਰਤ ਦਾ ਅਭਿਆਸ ਹੈ, ਨਾਮ ਦਾ ਅਭਿਆਸ ਹੈ, ਬਾਣੀ ਦਾ ਅਭਿਆਸ ਹੈ, ਹੱਠ ਯੋਗ ਆਦਿ ਇਹ ਯੋਗ। ਜਦੋਂ ਮਨ ਟਿਕ ਜਾਵੇ ਔਰ ਸ਼ੁੱਧ ਹੋ ਜਾਵੇ, ਫਿਰ ਇਸਦੇ ਵਿਚ ਇੱਕ ਦੋਸ਼ ਬਾਕੀ ਰਹਿੰਦਾ ਹੁੰਦਾ, ਅਰਣ ਦੋਸ਼ ਜਿਸ ਨੂੰ ਕਹਿੰਦੇ ਹਨ, ਉਹ ਮਾਂ ਬਾਪ ਦੁਆਰਾ ਸਤਪੁਰਸ਼ ਬ੍ਰਹਮ ਵਿਚਾਰ ਦੁਆਰਾ ਬੜੀ ਜਲਦੀ ਹੀ ਦੂਰ ਕਰ ਦਿੰਦੇ, ਉਹਨੂੰ ਦੂਰ ਹੋਣ ਨੂੰ ਚਿੰਨ ਨਹੀਂ ਲੱਗਦਾ। ਜਿਵੇਂ ਕੱਪੜੇ ਚ ਮੈਲ ਵੀ ਨਾ ਹੋਵੇ ਔਰ ਕੱਪੜੇ ਵਿਚ ਠੰਡਿਆਈ ਵੀ ਨਾ ਹੋਵੇ, ਉਹਨੂੰ ਰੰਗ ਚਾੜ ਨੂੰ ਲੜਾਈ ਦੇਰ ਨਹੀਂ ਲਾਉਂਦਾ, ਚੱਟ ਹੀ ਸੋਹਣਾ ਰੰਗ ਚਾੜ ਦਿੰਦਾ ਹੈ। ਸੋ ਇਹਨਾਂ ਨੂੰ ਦੂਰ ਕਰਨਾ ਹੁੰਦਾ ਪਹਿਲੇ। ਇਸੇ ਤਰ੍ਹਾਂ ਉਹ ਯੋਗੀ ਦਾ ਮਨ ਬਿਲਕੁਲ ਸਾਫ਼ ਸੀ, ਟਿਕਿਆ ਸੀ, ਬੜੀ ਦੇਰ ਦਾ ਬੈਠਾ ਹੋਇਆ। ਗੁਰੂ ਜੀ ਨੇ ਜਦੋਂ ਇਹ ਬਚਨ ਬ੍ਰਹਮ ਵਿਚਾਰ ਦੇ ਬਚਨ ਸੁਣਾਏ, ਬਾਜੀ ਦੇ ਜੈਸੇ ਬਾਜੀ ਪਾਈ, ਨਾਨਾ ਰੂਪ ਦੇਖ ਦਿਖਲਾਈ, ਸਾਇੰ ਉਤਾਰ ਪਸਾਰਾ, ਤਬ ਏਕੋ ਏਕ ਅੰਕਾਰਾ, ਕਮਨ ਰੂਪ ਦਿਸ਼ਟੋ ਬਨਸਾਇਓ, ਕਹਾਂ ਗਏ ਕਰਤੇ ਆਇਓ, ਜਲ ਤੇ ਉਠੇ ਅੰਕ ਤਰੰਗਾ, ਕਣਕ ਗੁਨਕੀ ਨੇ ਬਹੁ ਰੰਗਾ, ਬੀਜ ਬੀਜ ਦੇਖੋ ਬਹੁ ਪ੍ਰਕਾਰਾ, ਫਲ ਪਾ ਕੇ ਤੇ ਏਕ ਅੰਕਾਰਾ, ਧਰਮ ਲੋਭੋ ਮਾਰ ਵਿਕਾਰ, ਧਰਮ ਛੂਟੇ ਤੇ ਏਕ ਅੰਕਾਰ, ਕੋਈ ਅਵਿਨਾਸ਼ੀ ਬਿਨ ਸਤਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰਪੁਰੇ ਹੋਵੇ ਮਲਤ ਹੋਈ, ਕਹੋ ਨਾਨਕ ਮੇਰੀ ਪਰਮ ਪ੍ਰਗਟ ਹੋਈ। ਇਹ ਸ਼ਬਦ ਦੀ ਵਿਚਾਰ ਦੁਆਰਾ ਸੰਪੂਰਨ ਗਿਆਨ ਹੋਇਆ, ਹੁਣ ਉਹ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਯੋਗੀ ਰਾਜ, ਜੇਕਰ ਦੁਨੀਆਂ ਤੇ ਰਹਿਣਾ ਹੈ, ਰਹਿ ਸਕਦਾ ਹੈ ਜਿੰਨੀ ਦੇਰ ਤੇਰਾ ਜੀ ਕਰੇ, ਜੀਵਨ ਮੁਕਤੀ ਦਾ ਆਨੰਦ ਲੈ। ਅਗਰ ਤੂੰ ਨਹੀਂ ਚਾਹੁੰਦਾ, ਵਧੇ ਮੁਕਤੀ ਚਾਹੁੰਦਾ, ਤੇਰੀ ਖੁਸ਼ੀ ਇਸੇ ਨੂੰ ਛੱਡ ਕੇ ਪਰਾਂ ਹੋ ਜਾ। ਉਸ ਮੌਕੇ ਯੋਗੀ ਕਹਿੰਦਾ, ਮਹਾਰਾਜ ਹੁਣ ਮੈਂ ਇਸ ਖੱਡ ਨੂੰ ਰੱਖਣਾ ਨਹੀਂ ਚਾਹੁੰਦਾ, ਹੁਣ ਮੈਂ ਵਧੇ ਮੁਕਤੀ ਚਾਹੁੰਦਾ, ਇਸ ਵਾਸਤੇ ਇੰਨੀ ਦੇਰ ਤੱਕ ਮੈਂ ਬੈਠਾ ਰਿਹਾ। ਸੋ ਉਸ ਮੌਕੇ ਦਸਵੇਂ ਦੁਆਰ ਨੂੰ ਫੋੜ ਕੇ ਸਰੀਰ ਨੂੰ ਤਿਆਗ ਜਾਂਦਾ ਹੈ, ਇਵੇਂ ਸੱਪ ਕੰਜ ਤਿਆਗ ਜਾਂਦਾ। ਸੋ ਇਸ ਤਰੀਕੇ ਸਿਰ ਸਿੰਘ ਪ੍ਰਾਣਾਯਾਮੀਆਂ ਦੀ ਹਾਲਤ ਸੀ। ਪ੍ਰਾਣਾਯਾਮੀਆਂ ਦੀਆਂ ਜਿਹੜੀਆਂ ਸਮਾਧੀਆਂ ਹੁੰਦੀਆਂ ਹਨ, ਉਹ ਇਸ ਕਿਸਮ ਦੀਆਂ ਹੁੰਦੀਆਂ ਹਨ, ਬੜੀ ਬੜੀ ਦੇਰ ਤੱਕ ਬੈਠੇ ਰਹਿਣਾ, ਮਿਰਗ ਵੀ ਭਾਵੇਂ ਖਾ ਕੇ ਲੰਘੀਆਂ, ਸਰੀਰ ਦੀਆਂ ਨੂੰ ਸੋਝੀ ਕੋਈ ਨਹੀਂ ਹੁੰਦੀ, ਸਰੀਰ ਦੀ ਬੇਖਬਰੀ ਹੁੰਦੀ ਹੈ। ਇਸੀ ਤਰ੍ਹਾਂ ਰਾਜਾ ਪ੍ਰੀਸ਼ਤ ਸ਼ਿਕਾਰ ਖੇਡਦਾ ਖੇਡਦਾ ਘੋੜਾ ਬਾਹਰ ਬਣ ਕੇ ਜਦੋਂ ਉਸ ਮਹਾਤਮਾ ਦੇ ਅੰਦਰ ਗਿਆ, ਉਹ ਸਮਾਧ ਸਥਿਤ ਬੈਠਾ ਹੋਇਆ ਸੀ, ਜਾ ਕੇ ਕਹਿਣ ਲੱਗਾ, ਮਹਾਤਮਾ ਜੀ ਪਾਣੀ ਪਿਲਾਓ। ਪਹਿਲਾਂ ਉਹਨੂੰ ਕੀ ਪਤਾ, ਪ੍ਰਾਣਾਯਾਮ ਵੀ ਸੀ, ਦਸਵੀਂ ਦਵਾਰ ਪ੍ਰਾਣ ਅਫਸਿਤ ਸਨ, ਫਿਰ ਕਿਹਾ ਪਾਣੀ ਪਿਲਾਓ ਪਿਆਸ ਲੱਗੀ ਹੈ, ਫਿਰ ਨਹੀਂ, ਪਰ ਕਲਯੁਗ ਨੇ ਉਸ ਰਾਜਾ ਦੀ ਬੁੱਧ ਭ੍ਰਿਸ਼ਟ ਕਰ ਦਿੱਤੀ। ਬੁੱਧ ਭ੍ਰਿਸ਼ਟ ਹੋਣ ਦੀ ਨਿਸ਼ਾਨੀ ਇਹੀ ਹੈ, ਕਲਯੁਗ ਦਾ ਬਲ ਪੈਣ ਦੀ ਨਿਸ਼ਾਨੀ ਇਹੀ ਹੈ, ਮਨ ਦਾ ਬੁਰੇ ਪਾਸੇ ਨੂੰ ਹੋ ਜਾਣਾ। ਹਾਲਾਂਕਿ ਸੰਤ ਸੇਵੀ ਸੀ, ਪਰਮਾਤਮਾ ਸੀ, ਇਹਨਾਂ ਜਾਣਦਾ ਵੀ ਸੀ ਵੀ ਸੰਤੀਆਂ ਸਮਾਧੀਆਂ ਲਗਾਉਂਦੇ ਹੁੰਦੇ ਹਨ, ਪਰ ਉਹਦੀ ਬੁੱਧ ਐਸੀ ਭ੍ਰਿਸ਼ਟ ਹੋ ਗਈ, ਉਹਦੇ ਚਿੱਤ ਵਿੱਚ ਇਹਦਾ ਖਿਆਲ ਆਇਆ ਵੀ ਮੈਨੂੰ ਪਾਣੀ ਨੀ ਬੁਲਾ ਰਿਹਾ, ਮੈਨੂੰ ਪਖੰਡ ਕਰ ਕਰਕੇ ਦਿਖਾ ਰਿਹਾ। ਇਹ ਖਿਆਲ ਆਉਣ ਦੀ ਦੇਰ ਸੀ, ਉੱਥੇ ਇੱਕ ਮੋਇਆ ਸੱਪ ਪਿਆ ਸੀ, ਕੋਈ ਘਣਾ ਜੰਗਲ ਸੀ। ਦਨਸ਼ ਨਾਲ ਚੱਕ ਕੇ ਮੋਇਆ ਸੱਪ ਉਹ ਰਿਸ਼ੀ ਦੇ ਗਲ ਵਿੱਚ ਜਿਉਂ ਪਾਤਾ ਜਿਵੇਂ ਮਾਲਾ ਪਾਈ ਨੀ। ਰਿਸ਼ੀ ਨੂੰ ਕੋਈ ਪਤਾ ਨੀ, ਰਾਜਾ ਪਾਣੀ ਪੀ ਕੇ ਉੱਥੇ ਖੂਹ ਸੀ, ਘੋੜੇ ਤੇ ਸਵਾਰ ਹੋ ਕੇ ਆਪਣੇ ਘਰ ਚਲਾ ਗਿਆ। ਘਰ ਜਾ ਕੇ ਬਸਤਰ ਉਤਾਰੇ, ਇਸ਼ਨਾਨ ਵਗੈਰਾ ਕੀਤਾ, ਖਿਆਲ ਆਇਆ ਉਹ ਮੈਂ ਤਾਂ ਬਹੁਤ ਬੁਰੀ ਗੱਲ ਕਰਿਆ, ਇਹਦਾ ਖਮਿਆਜ਼ਾ ਮੈਨੂੰ ਪਤਾ ਨੀ ਕਿਤਨਾ ਬੁਰਾ ਭੁਗਤਣਾ ਪਵੇ, ਫਲਾਵਸ਼ ਭੁਗਤਣਾ ਪਵੇਗਾ, ਕਿਉਂਕਿ ਜਿਹੜਾ ਚੰਗਾ ਆਦਮੀ ਹੁੰਦਾ ਹੈ ਤੇ ਕਿਤੇ ਤਾਈਂ ਕਿਸੇ ਕਾਰਨ ਤੇ ਉਹਦੀ ਬੁੱਧ ਭ੍ਰਿਸ਼ਟ ਹੋਣ ਕਰਕੇ ਤਾਂ ਗਲਤੀ ਹੋ ਜਾਏ, ਉਹਨੂੰ ਛੇਤੀ ਸਮਝ ਆ ਜਾਂਦੀ ਹੁੰਦੀ ਹੈ। ਤੇ ਜਿਹੜਾ ਲੱਗੇ ਇਹਨਾਂ ਕੰਮਾਂ ਵਿੱਚ ਉਹਨੂੰ ਤਾਂ ਪਤਾ ਹੀ ਨੀ ਲੱਗਦਾ ਮੈਂ ਪਾਪ ਕਰਦਾ ਕਿ ਨਾ ਕਰਦਾ, ਐਸੀ ਬੁੱਧ ਮਲੀਨ ਹੁੰਦੀ ਹੈ। ਇਉਂ ਕਰਕੇ ਉਹਨੂੰ ਛੇਤੀ ਖਿਆਲ ਆ ਗਿਆ ਵੀ ਇਹਦਾ ਜ਼ਰੂਰ ਕੋਈ ਨਾ ਕੋਈ ਬੁਰਾ ਨਤੀਜਾ ਨਿਕਲੇਗਾ। ਖੈਰ ਇਧਰੋਂ ਪਿੱਛੋਂ ਉਹ ਮਹਾਤਮਾ ਤਾਂ ਸਮਾਧੀ ਵਿੱਚ ਹੀ ਹੈ, ਉਹਦਾ ਇੱਕ ਸ਼ੀਸ਼ ਆਇਆ, ਉਸਨੇ ਦੇਖਿਆ ਮੇਰੇ ਗੁਰੂ ਜੀ ਦੇ, ਮੇਰੇ ਸਵਾਮੀ ਜੀ ਦੇ ਗਲੇ ਵਿੱਚ ਕਿਸੇ ਨੇ ਮੋਇਆ ਸੱਪ ਪਾ ਦਿੱਤਾ, ਨਾ ਬਰਦਾਸ਼ਤ ਹੋ ਸਕਿਆ, ਗੁੱਸਾ ਆਇਆ, ਉਸਨੇ ਚੱਕੀ ਸ਼ਰਾਬ ਦੇ ਦਿੱਤਾ, ਜਿਸਨੇ ਇਹ ਹਰਕਤ ਕੀਤੀ ਹੈ ਉਸਨੂੰ ਅੱਜ ਤੋਂ ਸਭ ਦੱਸਿਆ ਮੌਤ ਹੋ ਜਾਵੇ, ਇਹ ਸ਼ਰਾਬ ਦੇ ਦਿੱਤਾ। ਜਦੋਂ ਰਿਸ਼ੀ ਦੀ ਸਮਾਧੀ ਟੁੱਟੀ, ਗਲ ਵਿੱਚ ਮੋਇਆ ਸੱਪ ਦੇਖਿਆ, ਉਹ ਸ਼ੀਸ਼ ਨੂੰ ਬੁਲਾ ਕੇ ਕਹਿਣ ਲੱਗੇ ਕਿਉਂ ਬਈ ਕੋਈ ਬਚਨ ਤਾਂ ਨੀ ਕਰ ਦਿੱਤਾ? ਕਹਿਣ ਲੱਗਾ ਮੈਂ ਤਾਂ ਸ਼ਰਾਬ ਦੇ ਚੁੱਕਾ, ਕੀ ਗੱਲ ਵੀ ਅੱਜ ਤੋਂ ਅੱਠਵੇਂ ਨੂੰ ਸੱਪ ਦੱਸਿਆ ਉਹਦੀ ਮੌਤ ਹੋ ਜਾਵੇ। ਉਹ ਮਹਾਤਮਾ ਕਹਿਣ ਲੱਗੇ ਬਹੁਤ ਬੁਰੀ ਬਾਤ ਹੋਈ, ਰਾਜਾ ਪ੍ਰਿਸ਼ਤ ਸੀ, ਬੜਾ ਧਰਮਾਤਮਾ ਰਾਜਾ ਹੈ, ਪਰ ਜਨਮ ਇਹੋ ਜਿਹਾ ਰਾਜਾ ਮਿਲਣਾ ਬੜਾ ਔਖਾ ਹੈ, ਇਸ ਵਾਸਤੇ ਚੰਗਾ ਹੁਣ ਬਚਨ ਤਾਂ ਹੋ ਗਿਆ ਤਾਂ ਨਹੀਂ ਟਲੇਗਾ, ਉਹਨੂੰ ਕਹਿੰਦੇ ਆਪਣੀ ਕਲਿਆਣ ਦਾ ਕੋਈ ਉਪਾਅ ਕਰ ਲਵੇ। ਸੁਨੇਹਾ ਭੇਜਿਆ, ਉਹ ਅੱਗੇ ਉਡੀਕ ਦੱਸ ਵੀ ਕੋਈ ਨਾ ਕੋਈ ਇਹਦਾ ਨਤੀਜਾ ਬੁਰਾ ਨਿਕਲਣਾ ਹੈ, ਕਹਿਣ ਲੱਗੇ ਆਪਣਾ ਉਪਾਅ ਕਰ ਲਓ, ਉਪਾਅ ਕੋਈ ਕਲਿਆਣ ਦਾ, ਅੱਜ ਤੋਂ ਅਸ਼ਟਮੀ ਤੇਰੀ ਮੌਤ ਹੋ ਜਾਣੀ, ਸਭ ਦੱਸਿਆ ਮੌਤ ਹੋਣੀ, ਇਹ ਵੀ ਖਿਆਲ ਕਰ ਲੈ। ਪ੍ਰਿਸ਼ਤਗੜ੍ਹ ਜਿਹੜਾ ਹੁਣ ਮੇਰ ਤੋਂ ਕੁਛ ਫਾਸਲੇ ਤੇ ਬਣਿਆ ਹੋਇਆ, ਉੱਥੇ ਉਸਨੇ ਦਰਿਆ ਵਗਦਾ ਸੀ, ਉਹਦੇ ਵਿੱਚ ਜਲਦੀ ਜਲਦੀ ਰਾਤ ਹੀ ਸ਼ੀਸ਼ੇ ਦਾ ਮਹਲ ਤਿਆਰ ਕੀਤਾ, ਦੂਸਰੇ ਦਿਨ ਹੀ ਭਗਤ ਪ੍ਰਾਣ ਦੀ ਕਥਾ ਸ਼ੁਰੂ ਕਰਾਤੀ, ਜਿਹੜੀ ਉਸ ਮਤ ਵਿੱਚ ਮੰਨੀ ਜਾਂਦੀ ਹੈ, ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਪਾਠ ਜਾਂ ਕਥਾ ਹੁੰਦੀ ਹੈ। ਇਉਂ ਕਰਕੇ ਉੱਥੇ ਸੁਖਦੇਵ ਸਵਾਮੀ ਤੋਂ ਕਥਾ ਸੁਣਨੀ ਸ਼ੁਰੂ ਕੀਤੀ, ਬਹੁਤ ਸਾਰੇ ਰਿਸ਼ੀ ਮੁਨੀ ਇਕੱਠੇ ਹੋਏ, ਅਸੀਂ ਨਤੀਜਾ ਸ਼ਾਸਕ ਇਹੀ ਹੋਇਆ, ਅੱਠਵੇਂ ਦਿਨ ਜਿਸ ਦਿਨ ਭੋਗ ਪਿਆ, ਉਧਰ ਜਿਵੇਂ ਅਸੀਂ ਫੁੱਲ ਚਾੜਦੇ ਹਾਂ ਆਪਣੇ ਇਸ਼ਟ ਦੇਵ ਤੇ ਸਤਿਕਾਰ ਵਾਸਤੇ, ਔਰ ਫਿਰ ਸਤਿਕਾਰ ਵਾਸਤੇ ਦੋਵੇਂ ਹੱਥਾਂ ਵਿੱਚ ਲੈ ਕੇ ਸੁੰਘਦੇ ਹਾਂ ਕਈ ਤਰ੍ਹਾਂ ਮੱਥੇ ਨੂੰ ਲਗਾਉਣੇ, ਤੇ ਇਸੀ ਤਰ੍ਹਾਂ ਜਦੋਂ ਰਾਜਾ ਪ੍ਰਿਸ਼ਤ ਫੁੱਲ ਸੁੰਘਣ ਲੱਗਿਆ ਉਹਦੇ ਮੱਥੇ ਦੇ ਉੱਪਰ ਡੰਗ ਮਾਰ ਦਿੱਤਾ, ਸੁਖੀਆਂ ਨੂੰ ਉਤਾਰ ਕੇ ਤੇ ਛਕਾ ਗਿਆ ਸੀ, ਇਉਂ ਉਹਦਾ ਵਿਨਾਸ਼ ਹੋ ਰਿਹਾ। ਇਉਂ ਦਸ ਦਿਨ ਗੁਰੂ ਜੀ ਸਾਧ ਵਚਨ ਲਾਤਾ, ਇਉਂ ਸ਼ਾਸਨ ਹੁਣ ਸਮਾਂ ਵੀ ਦੇਖਣਾ, ਕੱਲ ਇੱਥੋਂ ਵਿਚਾਰ ਸ਼ੁਰੂ ਕਰਾਂਗੇ, ਹੁਣ ਇਸੀ ਤਰ੍ਹਾਂ ਸਹਿਜੇ ਰਹੋ। ਵਕਤ ਨੂੰ ਮੈਂ ਖਾਸ ਆਪਣੇ ਆਪ ਹੀ ਮੁੱਖ ਰੱਖਦਾ, 4 ਵਜੇ ਅਜੇ 10 ਮਿੰਟ ਰਹਿੰਦੇ ਹਨ, ਅੱਗੇ ਤਾਂ ਦਿਨ ਹੀ ਛੇੜਿਆ ਕਿਉਂਕਿ ਪ੍ਰਸੰਗ ਜ਼ਿਆਦਾ ਵਕਤ ਲੈ ਲਏਗਾ, ਇੱਥੋਂ ਫਿਰ ਸ਼ੁਰੂ ਕਰਾਂਗੇ। ਹੁਣ ਗੱਜ ਵੱਜ ਕੇ ਗੁਰੂ ਸੁਰਤ ਵਿੱਚ ਬੋਲੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ।
I'm going to go to the hospital.